दंडौत बंदन अनेक बार, सर्व कला समरथ डोलन ते राखो हो प्रभु। नानक दे कर हाथ सतना धन वाखे गुरु साहिब जियो। अपजसंग मिटंत सत पुत्र है, सिमरतव्य हृदय गुर मंत्रण है। अपजसंग मिटंत सत पुत्र है, सिमरतव्य हृदय गुर मंत्रण है। प्रीतम भगवान अचुत नानक संसार सागर तारण है। प्रीतम भगवान अचुत नानक संसार सागर तारण है। वाहिगुरु जी का खालसा, वाहिगुरु जी की फतह। परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र हाजूरी दे अंदर सोभायमान गुरु सवारे सतसंगी जनों, संध्या दे इस विशेष गुरमत दीवान विच आप जी हाजरी भर के सतगुरां दे अमृत बचन कीर्तन सरवण कर रहे सी। जो सतगुरु गुरु अर्जुन देव महाराज जी दी अमृत रसना तो उचारण कीती हुई गाथा बाणी है, इस दी विचार पिछले दिना तो प्रारंभ कीती हुई है। इस बाणी दे 14वें पदे दा पाठ आप जी ने सरवण कीता है। आओ रोजाना दी तरह पहला इस पवित्र पदे दे अखरी अर्थ की ने आपां विचार की करनी है, उस तों बाद इस दी कथा व्याख्या विस्तार करांगे। विचार दी आरंभता तो पहला आप जितने हजूर दे चरणा विच उपस्थित हो, सोभायमान हो, करो कृपा, बख्शो आशीष, प्यार अदब सहित उच्चारण करो जी, सतनाम श्री वाहे गुरु जी। करो बख्शिश, फिर उच्चारण करो जी, सतनाम श्री वाहे गुरु जी। सतगुरु गुरु पंचम पातशाह महाराज जी ने अज दे इस पवित्र बचन अंदर पहली बख्शिश ए कीती है, अप जसंग मिटंत सत पुत्र है। लफ्ज असल च है यस। सतगुरु ने यस तों पहला शब्द अप वरत्या है अप जसंग जस दा अर्थ है सिफत ते जगे अप शब्द आ गया इहदा मतलब अप जसंग दा आखरी अर्थ करांगे आपां बेइज्जती बदनामी किसे नू थां थां ते भंडिया जाना अप जसंग मिटंत मिट जांदा है मिटंत दा लफ्जी अर्थ मिट जांदा है किवें सत पुत्र है सत पुत्र दा अर्थ सच्चे नेक पुत्रां दे जन्म दे नाल थोड़ा जे इस नू ध्यान नाल सुनियो गुरबाणी च जिहड़ा सस्सा तत्ता एक तां इह वी चलो सत पुत्र है इत्थे सत दा अर्थ सच्चाई बाणी च एक शब्द होर है रे जेबा करूं सत खंड ਉਹ ਹਿੰਦੀ ਦਾ ਇੱਕ ਸ਼ਬਦ ਹੈ ਸੰਸਕ੍ਰਿਤ 'ਚ ਆਉਂਦਾ ਸ਼ਤ ਜਿਹਨੂੰ ਸ਼ਤ ਕਹਿੰਦੇ ਆ ਉੱਥੇ ਸ਼ਤ ਦਾ ਅਰਥ ਹੈ ਸੌ ਇਸੇ ਤਰ੍ਹਾਂ ਸਤ ਨਾਮ ਸਦੀਵ ਰਹਿਣ ਵਾਲਾ ਮਹਾਰਾਜ ਕਹਿੰਦੇ ਅਪ ਜਸੰਗ ਮਿਟੰਤ ਸਤ ਪੁੱਤਰ ਹੈ ਜਦੋਂ ਸਤ ਪੁੱਤਰ ਸੱਚਾਈ ਵਾਲਾ ਪੁੱਤਰ ਘਰ 'ਚ ਪੈਦਾ ਹੋ ਜਾਏ ਤੇ ਬਜ਼ੁਰਗਾਂ ਦੀ ਪੂਰਵਜ਼ਾਂ ਦੀ ਵੱਡਿਆਂ ਵਡੇਰਿਆਂ ਦੀਆਂ ਜਿੰਨੀਆਂ ਵੀ ਗਲਤੀਆਂ ਨੇ ਉਹਨਾਂ ਦੇ ਸੱਚਮੁੱਚ ਬਦਨਾਮੀ ਦੇ ਟਿੱਕੇ ਸਾਰੇ ਧੋ ਦਿੰਦਾ ਹੈ ਜਿਸ ਕੁੱਲ ਦੇ ਵਿੱਚ ਸੱਤ ਪੁੱਤਰ ਪੈਦਾ ਹੋ ਜਾਏ ਥੋੜ੍ਹੀ ਜਿਹੀ ਬੇਨਤੀ ਸੁਣੋ ਇਹਦਾ ਅਰਥ ਕੇਵਲ ਇਹ ਨਹੀਂ ਕਿ ਜਿਹੜਾ ਸੰਸਾਰੀ ਪੱਧਰ 'ਤੇ ਬਹੁਤ ਵਡਿਆਈ ਲੈ ਜਾਓ ਸੱਤ ਪੁੱਤਰ ਅੱਗੇ ਮਹਾਰਾਜ ਸ਼ਬਦ ਵਰਤਦੇ ਆ ਕਹਿਣ ਲੱਗੇ ਸਿਮਰਤਬਯ ਹੈ ਜਿਹੜਾ ਸਿਮਰਨ ਕਰਦਾ ਹੋਵੇ ਕੀ ਜੀ ਹਿਰਦੈ ਆਪਣੀ ਹਿਰਦੇ ਵਿੱਚ ਆਪਣੇ ਅੰਦਰ ਗੁਰਮੰਤਰਨ ਹੈ ਆਪਣੇ ਗੁਰੂ ਦੇ ਦਿੱਤੇ ਹੋਏ ਮੰਤਰ ਨੂੰ ਆਪਣੇ ਗੁਰੂ ਦੇ ਦਿੱਤੇ ਹੋਏ ਸ਼ਬਦ ਨੂੰ ਆਪਣੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਜਿਹੜਾ ਆਪਣੇ ਹਿਰਦੇ ਵਿੱਚ ਉਸ ਸ਼ਬਦ ਦਾ ਸਿਮਰਨ ਕਰਦਾ ਉਸ ਸਿਮਰਨ ਸ਼ਬਦ ਨੂੰ ਚੇਤੇ ਕਰਦਾ ਸੱਚ ਇਹ ਵੇ ਕਿ ਜਿਸ ਘਰ 'ਚ ਐਸਾ ਪੁੱਤਰ ਪੈਦਾ ਹੋ ਜਾਏ ਉਹ ਆਪਣੇ ਪੂਰਵਜ਼ਾਂ ਦੇ ਵੀ ਕਲੰਕ ਧੋ ਕੇ ਚਲਾ ਜਾਂਦਾ ਹੈ ਮਤਲਬ ਇਹ ਹੈ ਅਪ ਜਸੰਗ ਮਿਟੰਤ ਸਤ ਪੁੱਤਰ ਹੈ ਸਿਮਰਤਬੇ ਹੈ ਹਿਰਦੈ ਗੁਰਮੰਤਰਨ ਹੈ ਅੱਗੇ ਸਾਹਿਬ ਕਹਿੰਦੇ ਨੇ ਪ੍ਰੀਤਮ ਭਗਵਾਨ ਅਚੁੱਤ ਪ੍ਰੀਤਮ ਦਾ ਲਫ਼ਜ਼ੀ ਅਰਥ ਬੜਾ ਸੌਖਾ ਹੈ ਜੀ ਪਿਆਰਾ ਭਗਵਾਨ ਦੇ ਬੜੇ ਅਰਥ ਨੇ ਜੀ ਗੁਰੂ ਗ੍ਰੰਥ ਆਪਣੇ ਕੋਸ਼ ਵਿੱਚ ਪਰ ਸਿੱਧੇ ਜੇ ਅਰਥ ਕਰਾਂਗਾ ਭਗਵਾਨ ਦਾ ਅਰਥ ਪਰਮਾਤਮਾ ਅਗਲਾ ਲਫ਼ਜ਼ ਆਇਆ ਅਚੁੱਤ ਅਚੁੱਤ ਸ਼ਬਦ ਜਿਹੜਾ ਹੈ ਇਹਦਾ ਵੈਸੇ ਦੋ ਅਰਥਾਂ 'ਚ ਗੁਰੂ ਗ੍ਰੰਥ ਸਾਹਿਬ 'ਚ ਵਰਤਿਆ ਜੀ ਅਚੁੱਤ ਦਾ ਇਹ ਵੀ ਲਫ਼ਜ਼ੀ ਅਰਥ ਹੈ ਕਿ ਜੋ ਚੁੰਦਾ ਨਹੀਂ ਵੈਸੇ ਅਚੁੱਤ ਦਾ ਅਰਥ ਹੈ ਅਡਿੱਗ ਅਡੋਲ ਸਥਿਰ ਕਾਇਮ ਰਹਿਣ ਵਾਲਾ ਜਿਸ ਨੇ ਕਦੀ ਵੀ ਖਤਮ ਨਹੀਂ ਹੋਣਾ ਉਹਨੂੰ ਫਿਰ ਅਚੁੱਤ ਕਿਹਾ ਜਾਂਦਾ ਇਉਂ ਸ਼ਬਦ ਕਹਿ ਲਓ ਜਿਹਨੂੰ ਆਪਾਂ ਅਵਿਨਾਸ਼ੀ ਜਾਂ ਅਕਾਲ ਮੂਰਤ ਕਹਿੰਦੇ ਹਾਂ ਅਚੁੱਤ ਦਾ ਅਰਥ ਕਿ ਅਵਿਨਾਸ਼ੀ ਇੱਕ ਮਹਾਰਾਜ 'ਚ ਸ਼ਬਦ ਆਉਂਦਾ ਹੈ ਅਚੁੱਤ ਤਨਹਿ ਸ਼ਲੋਕ ਸਹਿਸਕ੍ਰਿਤੀ ਉੱਥੇ ਵਿੱਚ ਅਰਥ ਆਖਰੀ ਅਰਥ ਨੇ ਸੰਤ ਗੁਰਮੁਖ ਜਪਣ ਵਾਲੇ ਤਨਹਿ ਤਨਹਿ ਦਾ ਅਰਥ ਲਫ਼ਜ਼ੀ ਅਰਥ ਉੱਤੇ ਪੁੱਤਰ ਹੈ ਅਚੁੱਤ ਤਨਹਿ ਜਿਹੜੇ ਪਰਮਾਤਮਾ ਦੇ ਪੁੱਤਰ ਨੇ ਹਜ਼ੂਰ ਨੇ ਸ਼ਬਦ ਵਰਤੇ ਕਿ ਪਰਮਾਤਮਾ ਜਿਹੜਾ ਸਭ ਨੂੰ ਪਿਆਰ ਕਰਦਾ ਹੈ ਜਿਹੜਾ ਅਡਿੱਗ ਹੈ ਨਾਨਕ ਸੰਸਾਰ ਸਾਗਰ ਤਾਰਨ ਹੈ ਜਿਹੜਾ ਵੀ ਇਸ ਤਰ੍ਹਾਂ ਗੁਰਮੰਤਰ ਨੂੰ ਆਪਣੇ ਹਿਰਦੇ ਵਿੱਚ ਚੇਤੇ ਕਰੇਗਾ ਸੱਚ ਇਹ ਵੇ ਕਿ ਪਰਮਾਤਮਾ ਅਡਿੱਗ ਅਡੋਲ ਵਾਹਿਗੁਰੂ ਦਾ ਨਾਮ ਉਹਨੂੰ ਭਵ ਸਾਗਰ ਦੀਆਂ ਇਹਨਾਂ ਲਹਿਰਾਂ ਤੋਂ ਤਾਰ ਦੇਵੇਗਾ ਇਹ ਹੈ ਅੱਜ ਦੇ ਪਵਿੱਤਰ ਪਦੇ ਦੇ ਆਖਰੀ ਅਰਥ ਜੋ ਆਪਾਂ ਨੇ ਸਮੇਂ ਵਿੱਚ ਰਹਿ ਕੇ ਵਿਚਾਰ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚ ਦੇਖੋ ਇਹ ਸ਼ਬਦ ਆਇਆ ਅਪਜਸੰਗ ਮਿਟੰਤ ਸਤ ਪੁੱਤਰ ਹੈ ਬੇਇੱਜ਼ਤੀ ਬਦਨਾਮੀ ਕਲੰਕ ਧੁੱਪ ਜਾਂਦੇ ਨੇ ਜਦੋਂ ਘਰ 'ਚ ਸਤਵਾਦੀ ਪੁੱਤਰ ਜਨਮ ਲੈਂਦਾ ਹੈ ਕਿਉਂ ਉਹ ਆਪਣੇ ਹਿਰਦੇ 'ਚ ਗੁਰੂ ਕੇ ਮੰਤਰ ਨੂੰ ਚੇਤੇ ਕਰਦਾ ਹੈ ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਜੀ ਇਕੱਲੇ ਸੰਤਾਨ ਦਾ ਪੁੱਤਰ ਦਾ ਘਰ ਪੈਦਾ ਹੋ ਜਾਣ ਦਾ ਮਤਲਬ ਨਹੀਂ ਕਿ ਉਹਨੇ ਨਾਮ ਰੋਸ਼ਨ ਕਰ ਦਿੱਤਾ ਸੱਚ ਇਹ ਵੇ ਕਿ ਕੇਵਲ ਘਰ ਸੰਤਾਨ ਜਨਮ ਲਏ ਜੇ ਬੰਦਗੀ ਸਿਮਰਨ ਇਬਾਦਤ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਸ ਨਾਲੋਂ ਤਾਂ ਚੰਗਾ ਮਾਂ ਇਦੋਂ ਪਹਿਲਾਂ ਵਿਧਵਾ ਹੀ ਹੋ ਜਾਂਦੀ ਇਸ ਨਿਕੰਮੇ ਨੂੰ ਜੇ ਜਨਮ ਦੇਣਾ ਸੀ ਤਾਂ। ਜਿਹਦੇ ਅਰਥ ਇਹ ਕਹਾਂਗੇ ਜੀ ਪੁੱਤਰ ਪੈਦਾ ਹੋਣ ਨਾਲ ਨਹੀਂ, ਸਤ ਪੁੱਤਰ ਹੈ, ਸਿਮਰਨ ਕਰਨ ਵਾਲਾ ਪੁੱਤਰ, ਬੰਦਗੀ ਵਾਲਾ ਬੇਟਾ। ਇਸੇ ਕਰਕੇ ਮੈਂ ਤਾਂ ਪਹਿਲਾਂ ਥੋੜ੍ਹਾ ਜਿਹਾ ਵੇਰਵਾ ਪਾ ਚੱਲਾਂ, ਮਤਾਂ ਕੋਈ ਇਹਦੇ ਅਰਥ ਕਰੇ ਕੱਲ੍ਹ ਨੂੰ ਇਹ ਕਹਿਣ ਲੱਗ ਪਿਆ ਵੀ ਜੀ ਗੁਰਬਾਣੀ ਵੀ ਕਹਿੰਦੀ ਹੈ ਜਿਹਦੇ ਘਰ ਪੁੱਤਰ ਜਨਮ ਲਏ ਉਹ ਹੀ ਪ੍ਰਵਾਨ ਕਰ। ਨਹੀਂ, ਗੁਰਬਾਣੀ ਸ਼ਬਦ ਇਹ ਕਹਿ ਰਹੀ ਹੈ ਜਿਨ੍ਹਾਂ ਹਰ ਕਿਰਦਾ ਨਾਮ ਨਾ ਬਸਿਓ ਤਿੰਨ ਮਾਤ ਕੀਜੈ ਹਰ ਬਾਂਝਾ। ਬੱਚਾ ਤਾਂ ਉਹ ਵੀ ਹੈ, ਜਿਨ੍ਹਾਂ ਹਰ ਕਿਰਦਾ ਨਾਮ ਨਾ ਬਸਿਓ ਤਿੰਨ ਮਾਤ ਕੀਜੈ ਹਰ ਬਾਂਝਾ, ਤਿੰਨ ਸੁਣੀ ਦੇਹ ਫਿਰੈ ਬਿਨ ਨਾਮ ਹੈ ਉਹ ਖਪ ਖਾ ਮੂਵੇ ਕਰਾਂਝਾ। ਚਲੋ ਸ਼ਬਦ ਹੈ ਤਾਂ ਝਿੜਕ ਟਾਈਪ ਹੀ, ਵੈਸੇ ਗੁਰਬਾਣੀ 'ਚ ਬੜੇ ਸ਼ਬਦ ਨੇ ਜੀ ਜਿਹੜੇ ਝਿੜਕ ਵੀ ਨੇ, ਪਰ ਗੁਰੂ ਝਿੜਕ ਵੀ ਮਿੱਠੀ ਦਿੰਦਾ ਹੈ। ਜੇ ਗੁਰੂ ਝਿੜਕੈ ਤਾਂ ਮਿੱਠਾ ਲੱਗੈ। ਮਹਾਰਾਜ ਜੀ ਦਾ ਇੱਕ ਬਚਨ ਹੈ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਪੁੱਤਰ ਤਾਂ ਉਹ ਵੀ ਹੈ, ਜਿਸ ਕੁਲ ਵਿੱਚ ਪਰਮਾਤਮਾ ਦੇ ਗਿਆਨ ਰੱਖਣ ਵਾਲਾ ਸਿਮਰਨ ਵਾਲਾ ਪੁੱਤਰ ਨਹੀਂ, ਵਿਧਵਾ ਕਸ ਨਾ ਭਈ ਮਹਿਤਾਰੇ। ਕਬੀਰ ਸਾਹਿਬ ਜੀ ਦੇ ਬਚਨ ਨੇ, ਜਿਹਨਾਂ ਰਾਮ ਭਗਤ ਨਹੀਂ ਸਾਧੀ, ਜਿਸ ਬੰਦੇ ਨੇ ਸਭ ਕੁਝ ਪਰਮਾਤਮਾ ਦਾ ਪਾਇਆ ਖੰਡਾਇਆ ਖੰਡਾਇਆ ਸਿਮਰਨ ਨਹੀਂ ਕੀਤਾ, ਜਨਮਤ ਕਸ ਨਾ ਮਿਓ ਅਪਰਾਧੀ। ਕਹਿੰਦੇ ਤੂੰ ਕਿਉਂ ਇੱਥੇ ਜਨਮ ਲਿਆ ਧਰਤੀ 'ਤੇ। ਇਸ ਕਰਕੇ ਸਿਰਫ ਥੋੜ੍ਹੀ ਜਿਹੀ ਨੈਗੇਟਿਵ ਅਪਰੋਚ ਨਹੀਂ ਪਹਿਲਾਂ ਕਿ ਕੇਵਲ ਸੰਤਾਨ ਦਾ ਹੋ ਜਾਣੀ ਕੁਲ ਦਾ ਨਾਮ ਰੋਸ਼ਨ ਨਹੀਂ ਕਿ ਉਹ ਪਰਮਾਤਮਾ ਦੀ ਇਬਾਦਤ ਬੰਦਗੀ ਕਰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਇਹ ਸਪਸ਼ਟ ਹੈ ਕਿ ਜਿਹੜਾ ਵੀ ਨਾਮ ਜਪੇਗਾ ਨਾ ਗੁਰਮੁਖੋ, ਸੱਚ ਇਹ ਵੀ ਉਹਦੀ ਕੁੱਲ ਦਾ ਵੀ ਉਧਾਰ ਹੋਵੇਗਾ। ਜਿਹੜਾ ਵੀ ਨਾਮ ਜਪੇਗਾ, ਨਾਮ ਵਿੱਚ ਇੰਨੀ ਕੁ ਤਾਕਤ ਹੈ ਕਿ ਜਿੰਨੇ ਕੀਤੇ ਹੋਏ ਪਾਪ ਨੇ ਸਾਰੇ ਨਾਮ ਧੋ ਕੇ ਰੱਖੇਗਾ ਜਿਹੜਾ ਬੰਦਗੀ ਕਰੇਗਾ। ਪਰ ਇੱਥੇ ਵੀ ਥੋੜ੍ਹਾ ਜਿਹਾ ਵੇਰਵਾ ਹੋਰ ਪਾ ਦਿਆਂ, ਇਸ ਨਾਮ ਦੀ ਕਮਾਈ ਨੂੰ ਕਰਮ ਕਾਂਡੀ ਤੀਰਥ ਇਸ਼ਨਾਨ ਦੀ ਸਾਧਨਾ ਮੁਤਾਬਕ ਕਰਾਂਗੇ ਫਿਰ ਕੋਈ ਨਹੀਂ ਹੋਣਾ। ਮੰਨ ਲਓ ਇੱਕ ਬੰਦਾ ਪਾਪ ਕਰਦਾ, ਗੁਨਾਹ ਕਰਦਾ, ਅਤੇ ਉਹਨੂੰ ਇਹ ਗੱਲ ਦੱਸ ਦਿੱਤੀ ਕਿ ਤੂੰ ਪਾਪ ਜਿਤਨੇ ਮਰਜ਼ੀ ਕਰ ਆਵੀਂ ਪਰ 6 ਮਹੀਨੇ ਬਾਅਦ ਗੰਗਾ ਇਸ਼ਨਾਨ ਜ਼ਰੂਰ ਕਰੀ। ਉਹ ਆਪਣੇ ਆਪ ਨੂੰ ਰਿਨਿਊ ਕਰ ਲੈਂਦਾ। 6 ਮਹੀਨੇ ਬਾਅਦ ਗਿਆ, ਗੰਗਾ ਇਸ਼ਨਾਨ ਕੀਤਾ, ਪੁਜਾਰੀ ਨੇ, ਪਾਂਡੇ ਨੇ ਜਾਂ ਬੈਠੇ ਹੋਏ ਉੱਥੇ ਮਹੰਤ ਨੇ ਕਹਿ ਦਿੱਤਾ ਤੇਰੇ ਪਿਛਲੇ ਪਾਪ ਖਤਮ। ਉਹ ਕਹਿੰਦਾ ਹੁਣ ਚਲੋ ਪਿਛਲਾ ਸਾਹ ਮੁੱਕਿਆ, ਨਵਾਂ ਫਿਰ। ਇਸ ਤਰ੍ਹਾਂ ਨਹੀਂ ਨਾਮ ਪਾਪ ਮਿਟਾਉਂਦਾ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ, ਪਾਪ ਕਰੇ ਪੰਚਾਂ ਕੇ ਬਸਰੇ, ਪੰਜਾਂ ਵਿਕਾਰਾਂ ਦੇ ਅਧੀਨ ਗੁਨਾਹ ਕੀਤੇ। ਤੀਰਥ ਨਹਾਏ ਕਹੇ ਸਭ ਉਤਰੇ, ਤੀਰਥ 'ਤੇ ਇਸ਼ਨਾਨ ਕੀਤਾ ਅਤੇ ਇੱਕ ਦੂਜੇ ਨੂੰ ਹਵਲਾ ਸ਼ੇਰੀ ਦੇਣ ਲੱਗ ਪਏ, ਬਟਰਿੰਗ ਕਰਨ ਲੱਗ ਪਏ, ਵਾਹ ਵਾਹ ਤੇਰੀ ਬੜੀ ਕਮਾਈ, ਬਹੁਤ ਬਖਸ਼ਿਸ਼, ਬਹੁਤ ਕਿਰਪਾ। ਅਤੇ ਸਾਡਾ ਵੀ ਹਾਲ ਇਹ ਸੀ ਵੀ ਸਿਰਫ ਆਪਣੇ ਆਪਣਿਆਂ ਦੀ ਪਿੱਠ ਥਾਪੜਦੇ ਹਾਂ, ਤੇਰੇ ਵਰਗੀ ਕਮਾਈ ਕਿਸੇ ਦੀ ਨਹੀਂ। ਇਹ ਤਾਂ ਪਿਆਰਿਓ ਕੱਚ ਪਕਾਈ ਉੱਥੇ ਪਾਏ ਨਾਨਕ ਗਏ। ਦੁਨੀਆਂ ਦੇ ਥਾਪੜੇ ਨਾਲ ਥੋੜ੍ਹਾ ਪਤਾ ਲੱਗਦਾ ਕਿਹੜਾ ਕੱਚਾ ਅਤੇ ਕਿਹੜਾ ਪੱਕਾ। ਦੁਨੀਆਂ ਤਾਂ ਆਪਣਾ ਧੜਾ ਵੇਖ ਕੇ ਕਚਾਈ ਪਕਾਈ ਦੇ ਅਰਥ ਕਰਦੀ। ਨਾਨਕ ਗਏ ਜਾਪੈ ਜੈ ਮਹਾਰੀ ਕਹਿੰਦੇ, ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹਿ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਕ। ਕਿਉਂਕਿ ਜਦੋਂ ਮਹੰਤ ਜੀ ਨੇ ਕਹਿ ਦਿੱਤਾ, ਪੁਜਾਰੀ ਨੇ ਕਹਿ ਦਿੱਤਾ ਗੁਨਾਹ ਮਾਫ, ਉਹ ਕਹਿੰਦਾ ਬਾਕੀ ਠੀਕ ਹੈ। ਉਹ ਅੱਗੇ ਨਾਲੋਂ ਵੱਧ ਸ਼ੰਕਾ ਲਾ ਕੇ ਪਾਪ ਕਰਦਾ ਅਤੇ ਮਹਾਰਾਜ ਕਹਿੰਦੇ ਜੰਮਪੁਰ ਬਾਂਧ ਖਰੇ ਕਲੰਕਿਕ ਬੇਨਤੀ। ਜੇ ਇਸ ਤਰ੍ਹਾਂ ਨਾਮ ਜਪਣੇ ਆ ਕਿ ਰਾਤ ਪਾਪ ਕੀਤਾ ਸਵੇਰੇ ਘੰਟਾ ਸੁਖਮਨੀ ਸਾਹਿਬ 'ਤੇ ਲਾਂਗਾ, ਬਾਕੀ 23 ਘੰਟੇ ਫਿਰ ਪਾਪ ਫਿਰ ਸਵੇਰੇ ਕਰਾਂਗਾ, ਇਹਨੂੰ ਸਤਿਗੁਰੂ ਕਹਿੰਦੇ ਨੇ ਉਸ ਤੀਰਥ ਇਸ਼ਨਾਨ ਵਿੱਚ ਅਤੇ ਤੇਰੇ ਇਸ ਜਾਪ ਵਿੱਚ ਕੀ ਫਰਕ ਹੈ? ਕਿਉਂਕਿ ਤੂੰ ਆਪਣੇ ਆਪ ਨੂੰ ਤਬਦੀਲ ਨਹੀਂ ਕਰਨਾ ਚਾਹੁੰਦਾ। ਸਤਿਗੁਰੂ ਨੇ ਬਚਨ ਕੀਤੇ ਬਾਣੀ 'ਚ, ਕਹਿਣ ਲੱਗੇ ਕਿ ਜਿਹੜਾ ਸਿਮਰਨ ਕਰਕੇ ਅਰਦਾਸ ਕਰਦਾ, ਸੱਚਮੁੱਚ ਪਰਮਾਤਮਾ ਉਹਦੇ ਕੀਤੇ ਹੋਏ ਗੁਨਾਹ ਉਹਦੇ ਕਲੰਕ ਧੋ ਕੇ ਰੱਖ ਦਿੰਦਾ ਅਤੇ ਇੰਨੀ ਬਖਸ਼ਿਸ਼ ਕਰਦਾ ਜਿਹਨੂੰ ਲੋਕ ਕਲੰਕੀ ਪਤਤ ਰੱਜ ਕੇ ਬਦਨਾਮੀ ਕਰਦੇ ਸਨ, ਜਦੋਂ ਬਖਸ਼ਿਸ਼ ਕਰਨ ਲੱਗਦਾ ਅਤੇ ਲੋਕ ਉਹਦੇ ਸਾਹਮਣੇ ਝੋਕੇ ਉਹਦੇ ਤੋਂ ਜੀਵਨ ਦੀ ਜੁਗਤ ਪੁੱਛਣ ਲੱਗ ਪੈਂਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਹ ਦੇਖੀਏ, ਮਹਾਰਾਜ ਜੀ ਨੇ ਬਖਸ਼ਿਸ਼ ਪਹਿਲੀ ਮੈਂ ਬੇਨਤੀ ਕਰਨੀ ਹੈ ਜੀ, ਹਜ਼ੂਰ ਦੀ ਬਾਣੀ 'ਚੋਂ ਨਾਮ ਸੱਚੀ ਮੁੱਚੀ ਬਜਾਸ ਮਿਟਾਉਂਦਾ, ਬਦਨਾਮੀ ਮਿਟਾ ਦਿੰਦਾ ਨਾਮ। ਕਿਤਨਾ ਮਰਜ਼ੀ ਭੱਜਰ ਪਾਪ ਹੋਵੇ। ਦੂਜੀ ਗੱਲ, ਗੁਰਮੰਤਰ ਅਸੀਂ ਹਿਰਦੇ 'ਚ ਕਿਵੇਂ ਸਿਮਰਨਾ ਹੈ, ਇਹ ਕੋਈ ਜੁਗਤ ਨਹੀਂ, ਜੋ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਸਾਨੂੰ ਦੱਸਿਆ, ਉਹ ਸਿਮਰਨ ਕਿਵੇਂ ਬਖਸ਼ਿਸ਼ ਕਰਦਾ ਹੈ। ਇਸਦਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਾਂਗੇ ਤਾਂ ਦੋ ਤਰ੍ਹਾਂ ਦੇ ਪਤਿਤ ਸ਼ਬਦ ਮਿਲਦੇ ਆ ਜੀ, ਦੋ ਇਉਂ ਕਹਿ ਲਓ, ਇੱਕ ਉਹ ਨੇ ਜਿਹੜੇ ਕਰਮ ਕਰਕੇ ਪਤਿਤ ਨੇ, ਇੱਕ ਉਹ ਨੇ ਜਿਨ੍ਹਾਂ ਨੂੰ ਕਾਣੀ ਵੰਡ ਮਨੂ ਸਿਮਰਤੀ ਨੇ ਪਤਿਤ ਕਹਿ ਕੇ ਲੋਕਾਂ ਵਿੱਚ ਭੰਡਿਆ। ਇਹ ਵੀ ਸ਼ਬਦ ਸੁਣਿਓ, ਪਤਿਤ ਕਰਮ ਅਤੇ ਜਾਤ ਕਰਕੇ ਪਤਿਤ, ਦੋ ਤਰ੍ਹਾਂ ਦੇ ਸ਼ਬਦ ਮਿਲਦੇ ਨੇ। ਪਤਿਤ ਕਰਮ ਵਾਲੇ ਨੂੰ ਪਤਿਤ ਜਾਤ ਨਾਲ ਜੋੜ ਕੇ ਅਰਥ ਨਹੀਂ ਕਰਨੇ, ਕਿਉਂਕਿ ਪਤਿਤ ਜਾਤ ਉਹਨੂੰ ਬੰਦੇ ਨੇ ਦਿੱਤੀ। ਹੁਣ ਇੱਕ ਨੇ ਪਤਿਤ ਕਰਮ ਜਿਹਨੇ ਕੰਮ ਹੀ ਬੜੇ ਭੈੜੇ ਕੀਤੇ ਆ, ਅਤੇ ਇੱਕ ਉਹ ਵੇ ਜਿਹੜਾ ਬੰਦਗੀ ਕਰਦਾ, ਸਿਮਰਨ ਕਰਦਾ, ਪਰ ਉਹਦਾ ਜਨਮ ਚਮਾਰ ਦੇ ਘਰ ਹੋ ਗਿਆ, ਉਹਦਾ ਜਨਮ ਛਿੰਬੇ ਘਰ ਹੋ ਗਿਆ, ਉਹਦਾ ਜਨਮ ਨਾਈ ਘਰ ਹੋ ਗਿਆ, ਉਹਦਾ ਜਨਮ ਝੂਰ ਘਰ ਹੋ ਗਿਆ, ਅਤੇ ਉਸ ਵਕਤ ਦੇ ਸਵਰਨ ਜਾਤੀ ਵਾਲੇ ਨੇ ਇਹ ਲੋਕਾਂ ਵਿੱਚ ਕਹਿ ਦਿੱਤਾ ਜੇ ਯਾਦ ਤੋਂ ਸਭੀ ਪਤਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਆ। ਉਂਝ ਵੈਸੇ ਜਿਨ੍ਹਾਂ ਨੂੰ ਜਾਤ ਕਰਕੇ ਪਤਿਤ ਕਿਹਾ, ਸਵਾਦ ਆ ਗਿਆ ਕਮਾਈ ਕਰਨ ਦਾ, ਉਹਨਾਂ ਇੰਨੀ ਬੰਦਗੀ ਕੀਤੀ, ਜੋ ਕੁਝ ਉਹਨਾਂ ਨਾਲ ਵਾਪਰਿਆ ਉਹਨਾਂ ਹੰਕਾਰ 'ਚ ਨਹੀਂ ਕਿਹਾ, ਉਹਨਾਂ ਸੱਚਮੁੱਚ ਸ਼ੁਕਰਾਨੇ 'ਚ ਕਿਹਾ, ਪਰਮਾਤਮਾ ਅਸੀਂ ਮੁੱਦਤਾਂ ਤੋਂ ਪਤਿਤ ਸਾਂ, ਸਦੀਆਂ ਤੋਂ ਸਾਨੂੰ ਨੀਚ ਕਿਹਾ, ਅੱਜ ਤੇਰੇ ਨਾਮ ਦੀ ਕਿਰਪਾ ਦੇਖ, ਨੀਚਾਂ ਦੇ ਪੈਰਾਂ ਦੀ ਧੂੜ ਸਵਰਨ ਜਾਤੀ ਵਾਲੇ ਮੰਗਦੇ ਪਏ ਆ। ਇੱਕ ਪਤਿਤ ਉਹ ਨੇ ਜਿਨ੍ਹਾਂ ਨੇ ਕਰਮ ਪਤਿਤ ਕੀਤੇ। ਪਹਿਲਾਂ ਅਸੀਂ ਲਾਂਗੇ ਪਤਿਤ ਕਰਮ, ਅਤੇ ਫਿਰ ਲਾਂਗੇ ਆਪਾਂ ਜਿਨ੍ਹਾਂ ਨੂੰ ਪਤਿਤ ਜਾਤ ਕਿਹਾ ਜਾਂਦਾ। ਮੈਂ ਕਿਹਾ ਜਾਂਦਾ ਸ਼ਬਦ ਵਰਤਿਆ, ਗੁਰੂ ਘਰ 'ਚ ਸ਼ਬਦ ਨਹੀਂ ਵਰਤਿਆ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਾ ਜ਼ਿੰਦਗੀ 'ਚ ਤੁਰਦਾ ਹੈ। ਮੈਂ ਸੁਬਹਾ ਇੱਕ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਜਿੰਨੀ ਕੁ ਸੋਝੀ ਪਈ, ਸੋਝੀ ਦਾ ਅਰਥ ਇਹ ਨਹੀਂ ਕਿ ਆਖਰੀ ਸਾਜ ਤੱਕ ਪਹੁੰਚ ਗਏ, ਜ਼ਿੰਦਗੀ ਦੇ ਕਿਸੇ ਵੀ ਖੇਤਰ 'ਚ ਚੱਲਦਿਆਂ ਕਦੀ ਬੰਦੇ ਨੂੰ ਹਉਮੈ ਭਰਿਆ ਦਾਵਾ ਨਹੀਂ ਕਰਨਾ ਚਾਹੀਦਾ। ਸਵੇਰੇ ਥੋੜ੍ਹੀ ਜਿਹੀ ਕਥਾ ਰਿਪੀਟ ਕਰਨ ਲੱਗਾ, ਕਦੀ ਵੀ ਜ਼ਿੰਦਗੀ 'ਚ ਦਾਵਾ ਨਾ ਕਰੋ, ਜਿੱਥੇ ਦਾਵਾ ਕਰੋਗੇ ਉੱਥੇ ਮਰਾਂਗੇ, ਜਿੱਥੇ ਕੁਝ ਪ੍ਰਾਪਤ ਕਰਕੇ ਰੱਬ ਨਾਲ ਜੋੜ ਦਿਆਂਗੇ ਉੱਥੇ ਤਰਾਂਗੇ। ਦਾਵਾ ਮਾਰ ਦਿੰਦਾ ਹੁੰਦਾ। ਗੁਰੂ ਸਾਹਿਬ ਦਾ ਇੱਕ ਬਚਨ ਕਹਿ ਲੈਂਦੀ 'ਚ ਜੀ ਡੱਖਣੇ, ਮਹਾਰਾਜ ਕਹਿੰਦੇ ਆ ਕੁਰੀਏ ਕੁਰੀਏ ਵਹਿੰਦੇ ਆ ਤਲ ਗਾੜਾ ਮਹਿਰੇਰ। ਉਂਝ ਵੈਸੇ ਪਾਠ ਅਸੀਂ ਜ਼ਰੂਰ ਕਹਿੰਦੇ ਹਾਂ ਵੀ ਸਵੇਰੇ ਮੈਂ ਕਿਹਾ ਸ਼ੁੱਧ ਉਚਾਰਨ, ਗੁਰਮੁਖੋ ਅਸੀਂ ਸ਼ੁੱਧ ਉਚਾਰਨ ਪੰਜਾਬੀ 'ਚ ਹੀ ਕਰਦੇ ਹਾਂ, ਅਸੀਂ ਉਸ ਭਾਸ਼ਾ 'ਚ ਅਸੀਂ ਵੀ ਨਹੀਂ ਪੜ੍ਹ ਸਕਦੇ ਜਿਸ ਭਾਸ਼ਾ ਵੀ ਸ਼ਬਦ ਹੈ। ਹੁਣ ਮੈਂ ਸ਼ੁੱਧ ਸ਼ੁੱਧ ਕਹਿ ਦਿੱਤਾ, ਹੁਣ ਮੈਂ ਪੜ੍ਹਨਾ ਪਿਆ ਕੁਰੀਏ ਕੁਰੀਏ ਵਹਿੰਦੇ ਆ, ਅਤੇ ਜੇ ਕਿਸੇ ਪੋਠੋਹਾਰੀ ਨੂੰ ਪੁੱਛੋ ਕਿਵੇਂ ਪੜ੍ਹਨਾ, ਉਹਦੇ ਪੜ੍ਹਨ ਵਿੱਚ ਅਤੇ ਮੇਰੇ ਪੜ੍ਹਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਤਾਂ ਹੀ ਕਈ ਵਾਰੀ ਸੀ ਕਹਿੰਦੇ ਸ਼ੁੱਧ ਉਚਾਰਨ, ਮੈਂ ਸੋਚਣਾ ਸ਼ੁੱਧ ਉਚਾਰਨ ਤਾਂ ਕੇਵਲ ਬਾਣੀ ਦਾ ਉਚਾਰਨ ਕਰਤਾ ਹੀ ਉਸ ਢੰਗ ਨਾਲ ਕਰ ਗਿਆ, ਸਾਨੂੰ ਤਾਂ ਉਨੀਆਂ ਭਾਸ਼ਾਵੇਂ ਨਹੀਂ ਆਉਂਦੀਆਂ ਜਿੰਨੇ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਨੇ। ਦਾਸ ਨੇ ਇੱਕ ਵਾਰ ਕਥਾ ਕੀਤੀ, ਰਾਜਸਥਾਨ ਮੇਰਾ ਗੰਗਾਨਗਰ ਤੋਂ ਅੱਗੇ ਗਿਆ, ਉੱਥੇ ਮੈਂ ਸ਼ਬਦ ਪੜ੍ਹਿਆ ਘਣੋ 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 ਸਦ ਲੋੜੈ ਬਿਣ ਲੈਣਾ ਕੈਠੈ ਪਾਇਓ ਰੀ। ਲੋਕਲ ਰਾਜਸਥਾਨੀ ਸੀ, ਉਹ ਬੜਾ ਖੁਸ਼ ਹੋਇਆ, ਕਹਿੰਦਾ ਪਰ ਇਸ ਤਰ੍ਹਾਂ ਸ਼ਬਦ ਨਹੀਂ ਹੈਗਾ ਘਣੋ ਘਣੋ, ਕਹਿੰਦਾ ਘਣੋ 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 ਸਦ ਲੋੜੈ ਬਿਣ ਲੈਣਾ ਕੈਠੈ ਪਾਇਓ ਰੀ। ਹੁਣ ਮਰਾਠੀ ਦੇ ਸ਼ਬਦ ਨੇ, ਪਹਿਲ ਪੁਰੀਏ ਪੁੰਡਰਕ ਵਨਾ, ਮੈਂ ਪੰਜਾਬੀ 'ਚ ਉਚਾਰਨ, ਮੇਰੀ ਜਿਹੜੀ ਮਾਂ ਬੋਲੀ ਏ, ਮੈਂ ਉਹਨਾਂ ਭਾਸ਼ਾਵਾਂ ਨੂੰ ਆਪਣੀ ਮਾਂ ਬੋਲੀ ਦੇ ਉਚਾਰਨ ਵਿੱਚ ਬੋਲ ਰਿਹਾ, ਮੇਰੇ ਕੋਲ ਉਚਾਰਨ ਨਹੀਂ। ਅਤੇ ਜੇ ਉਹਨਾਂ ਨੂੰ ਕਦੀ ਪੁੱਛੋ ਉਹ ਕਿਵੇਂ ਉਚਾਰਨ ਕਰਨਗੇ, ਆ ਸਾਰਾ ਸ਼ਬਦ ਮਰਾਠੀ ਦੇ ਸ਼ਬਦ, ਪਹਿਲ ਪੁਰੀਏ ਪੁੰਡਰਕ ਵਨਾ ਤਾਂਚੇ ਖੰਸਾ ਸਗਲੇ ਜਨਾ ਸੀ ਚੱਚਾ, ਉਹ ਦੱਦਾ ਕਹਿੰਦੇ ਆ, ਅਸੀਂ ਸ਼ਬਦ ਵਰਤਨੇ ਆ ਦੰਦਾਂ ਦਾ ਹਸਪਤਾਲ, ਉਹ ਕਹਿੰਦੇ ਦਾ ਤਾਂਚਾ ਹੋਸਪਿਟਲ ਮਰਾਠੀ 'ਚ। ਮੈਂ ਬੇਨਤੀ ਕਰਾਂਗਾ ਜੀ, ਗੁਰੂ ਗ੍ਰੰਥ ਸਾਹਿਬ ਐਵੇਂ ਕਹੀ ਵੀ ਸ਼ੁੱਧ ਉਚਾਰਨ ਹੋ ਗਿਆ ਜੀ, ਅਸੀਂ ਫਲਾਣੀ ਸੰਪਰਦਾ ਫਲਾਣੇ ਬੰਦੇ ਨੇ, ਜੋ ਗੁਰੂ ਗ੍ਰੰਥ ਸਾਹਿਬ 'ਚ ਭਾਸ਼ਾਵਾਂ ਨੇ, ਮੇਰਾ ਖਿਆਲ ਦੁਨੀਆਂ ਭਰ ਦੇ ਵਿਦਵਾਨ ਭਾਸ਼ਾ ਵਿਗਿਆਨੀ ਹੋਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਹੋਣ, ਅਸੀਂ ਤਾਂ ਪਹਿਲਿਆਂ ਦੇ ਅਰਥ ਪੜ੍ਹਦੇ ਪਏ। ਖੈਰ ਵਿਸ਼ੇ 'ਚ ਵਿੱਚ ਰਹਾਂ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਮੈਂ ਅਰਜ਼ ਕੀਤੀ ਜ਼ਿੰਦਗੀ ਦਾ ਕਿਤੇ ਕੋਈ ਦਾਵਾ ਹੈ? ਜਿਹੜਾ ਸਾਡੇ ਮਨ 'ਚ ਗੱਲ ਪੈ ਗਈ ਫਲਾਣਾ ਕਦੀ ਡੋਲ ਕਿਉਂ ਡੋਲ ਗਿਆ, ਫਲਾਣਾ ਕਿਉਂ ਤਿਲਕ ਗਿਆ, गुरु ग्रंथ साहिब कहिंदे ने अपने पैर नूं संभाल के चली, जिस वट ते जिस पगडंडी ते तू तुरना पै सिर्फ इक्को पैर रखिया जाना है। जे 99 स्टैप तेरे सही चले गए, एक कदम किते तिल गया ते चेते रखी 99 भी छिटिया नाल भर जाणगे। हुण आपां कहांगे, आपां दावा करांगे, कुरिए कुरिए वहिंदे आ, कुरिए दर सवेरे कीता सी पगडंडी वट, कुरिए कुरिए वहिंदे आ, तल गाड़ा महरेर तेरे थले भरी पई है दल दल, वेखे छिट्टड़ थीम दे थीम दो जाम किसन दो पेर। कोई पता नहीं कित्थे तिलक जाना बंदे ने, पर जदों बंदा जे तिलक जाए, मान लो वह बहुत ज्यादा विषय वासना च बहुत गलत रस्ते ते चल पिया कि गुरमत विच उहनू वापस लियाउण दी किते कोई राह है कि वह वापस आ सकदा है दुबारा? गुरबाणी ने कहा बिल्कुल आ सकदा है, क्योंकि आम जिहड़े धर्म ने वह कर्मवादी ने। गुरु ग्रंथ साहिब भी कर्म की गल करते हैं जी, करमी आपो अपनी के नेड़े के दूर। गुरु ग्रंथ साहिब बचन करते हैं दद्दा दोष ना दिओ किसै दोष करमा अपने, कर्म की गल गुरु ग्रंथ साहिब करते। हुण दूसरे धर्म च कई बंदे ऐसे आ जिन्हां पतत कर्म किए उन्होंने वापस तोड़ दिता कि इस जन्म च तुहाडी कोई थां नहीं। ईवन के कई ने भगतां दे जीवन दीआं कहानियां भी कर्मवादी बना के उन्होंने कहा चमार दे घर तां इहने जन्म लिया सी, फलाने घर पिछले जन्म चला गया। पर गुरु ग्रंथ साहिब कहिंदे ने कर्म है पर किरपा बहुत वड्डी है। जदों गुरु ग्रंथ साहिब दे घर चो किरपा वरत दीए, करोड़ां जन्मां दे कर्म नूं किरपा इउं साड़ के रख दिंदी है जिवें माचिस दी इक तीली करोड़ां रूह दीआं गंढां साड़ दिंदी है। हजूर ने बख्शिश कीती बाणी च, इंसान कर्म कर बैठदा है कि उहदे कीते होए कर्म किरपा नाल कट्टे नहीं जांदे पतित कर्म। गुरु ग्रंथ साहिब की बाणी च एक वचन है, कौन को कलंक रहो राम नाम लेते ही आप जस मिट जाएगा। मथे ते लगे हुए कलंक सच्ची मुची खत्म हो जाएंगे। केड़ा इंसान, गुरु ग्रंथ साहिब कहिंदे सानू दिखाओ जिन्हें बंदगी कीती होवे उहदे कीते हुए कलंक रब ने मेट ना दिते हुण, कर्म मेटे ना हुण। कौन को कलंक रहो राम नाम लेती पतत पुनीत पै राम कहत के। जिन्हां ने जबान तो प्रभु कहा वाहगुरु कहा, परमात्मा ने सचमुच उन्हां दे कीते हुए पाप साड़ दिते, हिरदा पवित्र करता। आपां रोज एक बचन पढ़ने हैं जी गुरु नानक साहिब जी का, वह आई बचन है जदों मत भरी जाती है पहला पहला पाप जिहड़ा थोड़ा जिहा बंदे नूं तंग करदा, करदा जरूर है, पछतावा जिहा दगदा, रात परेशानदा है, दिने पछतांदा है, मायूस जिहा होया रहिंदा है। कुछ दिनों बाद उन्हूं झस पै जांदा ना पाप दा, एक वारी पाप करके कहिंदा नहीं, उदू बाद उह गिज जांदा है, फिर पाप करने शुरू कर दिंदा है। इउं कह लां, मैं एक वार कहा सी, एक कपड़ा होवे जिहड़ा पहले दिन लिया, थोड़ी जी हवा चली ते मिट्टी घट्टा कपड़े ते पिया, बड़ा महसूस होया। ओही कपड़ा जदों पा के रूटीन विच रोजाना जान लगे, वह भरिया गया, हुण चेते कोई नहीं रहिंदा कित्थों भरिया। उस कपड़े दे विच तंदां दे विच मैल चली गई, फिर बंदा उहनूं धोण दा यतन करदा, छेती कीतिआं तंद मैल निकलदी नहीं हुंदी। उहनूं गुरु ग्रंथ साहिब ने एक शब्द वरत्या जी, खनली धोती उजली ना हो गई। यह कपड़ा खास करके तेली दे कोलू कोल है, वह अपनी लीर नाल अपने कपड़े नाल कोलू नू साफ करदा है, उहदे च थिंदा ते मैल दोनों चले जाते ने, तंद मैल पै जाती है। कई बार जिन्हां कपड़िया नू तंद मैल पई होवे, आम पिंडां च कहिंदे सन हुण इह परोला बना लो, इह किसे काम नहीं आउणा, इहदे तंद विच मैल पै गई, इह तां हुण सिर पाटे गई। पर गुरमुखो, कपड़े च तंद मैल पै जाए उहनू घर वरतों विच नखिद समझिया जांदा है, जिहदे मन विच तंद मैल पै जाए जे गुरु नानक शब्द की कृपा करे ते तंद मैल वाले नू वी धो के रख दिंदा है। आह है बख्शिशो दी, पतत कर्म जिहड़ा करदा है। गुरु ग्रंथ साहिब दे रोज असीं बचन पढ़ने आ, भरिया हथ पैर तन देह, पाणी धोता है उतर सिखे, हाथ पैर भड़े गए ज्यादा लोड़ नहीं सिर पानी नाल भी सर जाएगा, मूत पलीती कपड़ होए ਦੇ ਸਾਬੂਨ, ਹੁਣ ਕੱਲਾ ਪਾਣੀ ਨਹੀਂ, ਥੋੜ੍ਹੀ ਜਿਹੀ ਮੁਸ਼ਕਤ ਜ਼ਿਆਦਾ ਕਰਨੀ ਪਏਗੀ। ਦੇ ਸਾਬੂਨ ਲਈਏ, ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ, ਜਿਹਦੀ ਮਾਤੀ ਪਾਪਾਂ ਨਾਲ ਭਰੀ ਜਾਏ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹਦਾ ਮਤਲਬ ਇਹਨੂੰ ਗੁਰਦੁਆਰੇ ਬਾਹਰ ਕੱਢ ਦਿਓ, ਨਹੀਂ ਤੇਰਾ ਇਲਾਜ ਨਹੀਂ। ਮਹਾਰਾਜ ਕਹਿੰਦੇ ਉਹ ਧੋਪੈ ਨਾਮੈ ਕਹਿ ਰੰਗ, ਰੰਗ ਦਾ ਇੱਥੇ ਅੱਖਰੀ ਅਰਥ ਜੀ ਪ੍ਰੇਮ। ਜਿਹੜਾ ਨਾਮ ਨੂੰ ਪ੍ਰੇਮ ਕਰੇਗਾ, ਨਾਮ ਸੱਚਮੁੱਚੀ ਉਹਦੇ ਪਾਪਾਂ ਨਾਲ ਭਰੀ ਕੋਈ ਮਤ ਨੂੰ ਵੀ ਧੋ ਦਏਗਾ। ਇੱਕ ਤਾਂ ਅਪਜਸ ਹੋਵੇ ਜਿਨ੍ਹਾਂ ਦੀ ਮਤ ਪਾਪਾਂ ਨਾਲ ਭਰੀ ਗਈ, ਰੱਜ ਕੇ ਗੁਨਾਹ ਕੀਤੇ, ਮਾੜੇ ਤੋਂ ਮਾੜੇ ਕਰਮ ਕੀਤੇ, ਅਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਜਦੋਂ ਉਹ ਨਾਮ ਵੱਲ ਚੱਲੇ, ਗੁਰੂ ਨੇ ਬਖਸ਼ਿਸ਼ ਕੀਤੀ, ਉਹਨਾਂ ਨੂੰ ਗੁਰਮੰਤਰ ਦੀ ਦਾਤ ਦਿੱਤੀ, ਚੇਟਕ ਲੱਗ ਗਈ, ਇੰਨਾ ਸਿਮਰਨ ਕੀਤਾ ਕਿ ਪਰਮਾਤਮਾ ਦੇ ਨਾਮ ਨੇ ਕੀਤੇ ਹੋਏ ਸਾਰੇ ਪਾਪ ਧੋ ਦਿੱਤੇ। ਉਂਝ ਦਾਸ ਇੱਕ ਬੇਨਤੀ ਕਰਦਾ, ਪਤਿਤ ਕਰਮ ਵਿੱਚ ਅਜਾ ਮਲ ਆਏਗਾ, ਪਤਿਤ ਕਰਮ ਵਿੱਚ ਰਵਿਦਾਸ ਸਾਹਿਬ ਨੂੰ ਲਿਆ ਸਕਾਂਗੇ। ਮੈਂ ਤਾਂ ਦੋ ਸ਼ਬਦ ਕਹਿ, ਇੱਕ ਤਾਂ ਉਹ ਪਤਿਤ ਨੇ, ਹੁਣ ਅਜਾ ਮਲ ਨਾਲ ਤੁਸੀਂ ਭਗਤ ਕਬੀਰ ਨੂੰ ਤੁਲਨਾ ਦਿਓ ਤਾਂ ਮੇਰਾ ਖਿਆਲ ਹੈ ਬੜੀ ਘੋਰ ਬੇਇਨਸਾਫੀ ਹੈ। ਪਰ ਕਿਆ ਪਤਿਤ ਉਹਨਾਂ ਨੂੰ ਵੀ, ਉਹਨਾਂ ਨੂੰ ਪਤਿਤ ਕਿਹਾ ਗਿਆ। ਹੁਣ ਅਜਾ ਮਲ ਪੁਰਾਣ ਦਾ ਇੱਕ ਪਾਤਰ ਹੈ, ਮੈਂ ਉਦਣ ਕਿਹਾ ਸੀ ਸ਼ਾਇਦ ਪਿਛਲੀ ਵਾਰ ਵੀ, ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਭਗਤ ਐਸੇ ਨੇ ਜਿਹੜੇ ਬਾਣੀਕਾਰ ਨਹੀਂ, ਪਰ ਉਹਨਾਂ ਦੇ ਨਾਵਾਂ ਦਾ ਜ਼ਿਕਰ ਹੈ। ਧਰੂ ਜੀ ਦੀ ਕੋਈ ਤੋਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਪਣੀ ਉਚਾਰਨ ਕੀਤੀ, ਪਰ ਗੁਰਬਾਣੀ ਨੇ ਉਹਨਾਂ ਨੂੰ ਮੰਨਿਆ ਭਗਤ। ਪ੍ਰਹਿਲਾਦ ਦੀ ਕੋਈ ਤੁੱਕ ਨਹੀਂ, ਪਰ ਬਾਣੀਕਾਰਾਂ ਨੇ ਉਹਨਾਂ ਦੀ ਭਗਤਾਂ ਦੀ ਸੂਚੀ ਤਿਆਰ ਉਹਨਾਂ ਨੂੰ ਯਾਦ ਕੀਤਾ, ਬਿਦਰ ਦੀ ਕੋਈ ਤੁੱਕ ਨਹੀਂ। ਹੁਣ ਅਜਾਮਲ ਅਤੇ ਗਨਕਾ ਦੋ ਸ਼ਬਦ ਵਾਰ ਵਾਰ ਬਾਣੀ 'ਚ ਆਉਂਦੇ। ਅਜਾਮਲ ਬ੍ਰਾਹਮਣ ਕਹਿ, ਗਨਕਾ ਮੈਂ ਇਸ ਦਿਨ ਇੱਕ ਦਿਨ ਅਰਥ ਕੀਤੇ ਸੀ, ਅਸੀਂ ਸਿੱਧੇ ਅਰਥ, ਗਨਕਾ ਇੱਕ ਨਿੱਜੀ ਨਾਮ ਨਹੀਂ, ਸਿਰਫ ਇੱਕ ਔਰਤ ਦਾ ਨਾਮ ਗਨਕਾ ਨਹੀਂ, ਗਨਕਾ ਉਹਦੇ ਪੇਸ਼ੇ ਨਾਲ ਜੁੜਿਆ ਹੋਇਆ ਨਾਮ ਬਣ ਗਿਆ ਹੈ। ਸ਼ਾਇਦ ਆਪ ਨੂੰ ਯਾਦ ਹੋਵੇ, ਬਹੁਤ ਸਮਾਂ ਪਹਿਲਾਂ ਤੇ ਅਰਜ਼ ਕੀਤੀ ਸੀ, ਇਹ ਲਫ਼ਜ਼ ਦੋ 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 ਸ਼ਬਦਾਂ ਦਾ ਸਮੂਹ ਹੈ, ਗਨਕਾ, ਗਨ ਦਾ ਅਰਥ ਹੈ ਸਮੂਹ, ਬਹੁਤ ਸਾਰੇ, ਕਾਂ ਦਾ ਅਰਥ ਹੈ ਦੇਹ, ਜਿਸ ਦੇ ਸਰੀਰ ਨਾਲ ਬਹੁਤ ਸਮੂਹ ਦਾ ਸੰਬੰਧ ਹੋ ਜਾਵੇ ਉਹਨੂੰ ਗਨਕਾ ਕਹਿੰਦੇ ਆ। ਇੱਥੋਂ ਹੀ ਵੇਸ਼ਵਾ ਬਣਿਆ, ਜਿਹੜਾ ਬੋਡੀ ਨੂੰ ਵੈਸ਼ ਦੀ ਤਰ੍ਹਾਂ ਵਪਾਰ ਕਰਨ ਲੱਗ ਪਵੇ, ਸ਼ਬਦ ਵੇਸ਼ਵਾ ਕਹਿਣ ਲੱਗ ਪਏ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਬਾਣੀ, ਦੇਖੋ, ਕਿਉਂਕਿ ਭਾਵੇਂ ਇਹ ਪੁਰਾਣ ਘਟਨਾ ਹੈ, ਗਨਕਾ ਬਾਰੇ ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਵੀ ਉਹ ਸੱਚੀ ਮੁੱਚੀ ਪਾਪਣ ਬਣ ਗਏ, ਉਹਨੇ ਪਾਪ ਕੀਤੇ। ਮੈਂ ਬੇਨਤੀ ਕਰਨ ਲੱਗਾ ਕਿ ਹਿਰਦੇ 'ਚ ਗੁਰਮੰਤਰ ਹੋਵੇ ਤੇ ਗਣਕਾ ਵਰਗੀ ਪਾਪਣ ਦੇ ਜੀਵਨ ਨੂੰ ਵੀ ਨਾਮ ਧੋ ਕੇ ਰੱਖ ਦਿੰਦਾ ਹੈ। ਇਹ ਇਸ ਕਰਕੇ ਇਹ ਕਹਾਣੀ ਸੁਣਾਉਣ ਲਈ ਨਹੀਂ ਸੀ, ਪੁਰਾਤਨ ਵਾਪਰੀ ਘਟਨਾ ਹੈ, ਉਹਨੂੰ ਅੱਜ ਦੇ ਸੰਦਰਭ 'ਚ ਆਪਾਂ ਕਿਵੇਂ ਜੀ ਸਕਨੇ ਹਾਂ। ਭਾਈ ਸਾਹਿਬ ਦੇ ਬੋਲ ਨੇ ਜੀ, ਪੰਜਾਬੀ ਦੀਆਂ ਸਤਰਾਂ ਨੇ, ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਇੰਨੇ ਪਾਪ ਕੀਤੇ ਉਹਦੇ ਸ਼ਿੰਗਾਰ ਵੀ ਪਾਪਾਂ ਦਾ। ਇਹ ਜਿਹੜਾ ਪਾਪਾਂ ਦਾ ਗਲਹਾਰ ਪਰੋਤਾ, ਇਹ ਕੋਈ ਖੋਪੜੀਆਂ ਥੋੜ੍ਹਾ ਸਨ ਜੀ, ਕਿਉਂਕਿ ਜਿੰਨਾ ਉਹ ਆਪਣੇ ਤਨ ਉੱਤੇ ਕੋਈ ਵੀ ਸ਼ਿੰਗਾਰ ਕਰ ਦਈਏ, ਉਹਦੇ ਹਰ ਸ਼ਿੰਗਾਰ ਦੇ ਵੀ ਸਿਰ ਪਾਪ ਦੀ ਵਾਸ਼ਨਾ ਹੈ। ਇਹਦਾ ਮਤਲਬ ਇਹ ਸੀ ਵੀ ਉਹਦਾ ਹਾਰ ਸ਼ਿੰਗਾਰ ਜਿਹੜਾ ਉਹ ਪਾਪਾਂ ਨਾਲ ਜੁੜਿਆ। ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਖ ਗਣਕਾ ਵਾੜੇ ਜਾਏ ਖਲੋਤਾ। ਉਹ ਕੋਈ ਮਿੱਥ ਕੇ ਥੋੜ੍ਹਾ ਗਿਆ, ਅਚਾਨ ਚੱਕ, ਅਤੇ ਕਈ ਵਾਰੀ ਸੱਚ ਵੇ ਅਚਨਚੇਤ ਜ਼ਿੰਦਗੀ ਪਲਟ ਜਾਂਦੀ, ਕਿਤੇ ਪੂਰਬਲਾ ਲਿਖਿਆ ਅੱਗੇ ਆ ਜਾਂਦਾ ਹੈ। ਅਸੀਂ ਭਾਵੇਂ ਸਾਡੇ ਬੰਦੇ ਪੂਰਬਲੇ ਨਹੀਂ ਮੰਨਦੇ, ਉਹ ਕਹਿੰਦੇ ਨੇ ਪੂਰਬਲਾ ਹੁਣੀ ਜਿਹੜਾ ਥੋੜ੍ਹਾ ਚਿਰ ਪਹਿਲਾਂ ਕੀਤਾ। ਨਹੀਂ ਨਹੀਂ ਭਾਈ, ਪੂਰਬਲੇ ਕਰਮ ਖੈਨ, ਕਿਤੇ ਸੱਟਿਆ ਹੋਇਆ ਬੀਜ ਫਿਰ ਪੁੰਗਰ ਪੈਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਲਿਖਦੇ ਆ ਕਿ ਦੇਖੋ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚਾ ਗਣਕਾ ਵਾੜੇ ਆਏ ਖਲੋਤਾ। ਉਹਦਾ ਮਨ ਪਸੀਜ ਗਿਆ, ਤਰਸ ਜਾ ਗਿਆ। ਦੋ ਤਰ੍ਹਾਂ ਨਾਲ ਪਸੀਜਦਾ ਜੀ, ਦੁਨਿਆਵੀ ਬੰਦੇ ਦਾ ਮਨ ਜ਼ਿਆਦਾਤਰ ਪਸੀਜਦਾ ਜਦੋਂ ਕੋਈ ਬਿਮਾਰ ਹੁੰਦਾ, ਮਰ ਜਾਂਦਾ, ਇਸ ਤਰ੍ਹਾਂ ਹੀ ਹੈ ਨਾ ਜੀ। ਜਾਂ ਮੰਨ ਲਓ ਕਿਤੇ ਐਕਸੀਡੈਂਟ ਹੋ ਜਾਵੇ, ਬੰਦਾ ਪਸੀਜਦਾ ਵੀ ਬੜਾ ਮਾੜਾ ਹੋਇਆ। ਪਰ ਜਦੋਂ ਕੋਈ ਬੰਦਾ ਪਤਿਤ ਕਰਮ ਕਰਦਾ, ਆਮ ਬੰਦਾ ਉਹਦੇ 'ਤੇ ਪਸੀਜਣ ਦੀ ਥਾਂ 'ਤੇ ਉਹਨੂੰ ਭੰਡਣਾ ਸ਼ੁਰੂ ਕਰ ਦਿੰਦਾ ਹੈ। ਫਿਰ ਬੇਨਤੀ ਸੁਣਿਓ, ਫਿਜ਼ੀਕਲ ਤੌਰ 'ਤੇ ਕੋਈ ਬੰਦਾ ਡਿੱਗ ਪਿਆ, ਸਰੀਰਕ ਤੌਰ 'ਤੇ ਅਸੀਂ ਇੱਕੋ ਦਮ ਕਹਿੰਦੇ ਦੀ ਹੈਲਪ ਕਰੋ, ਚਾਹੀਦਾ ਹੈ। ਅਤੇ ਜੇ ਬੰਦਾ ਜੀਵਨ ਪੱਖੋਂ ਡਿੱਗ ਪਵੇ, ਕਿ ਉਹਨੂੰ ਹੈਲਪ ਦੀ ਲੋੜ ਨਹੀਂ? कि उन्हें संगत की लोड़ नहीं, वह बीमार है, वह सच्ची मुची बीमारी नाल ग्रसिया गया। जिमें एक शरीरक तौर पर बीमार कोई बंदे लिए असी यतन करने आरोग हो जाए तंदुरुस्त हो जाए, तो जो बंदा जीवन पक्षों मत पक्षों बीमार हो जाता है, गुरु नानक साहब का घर उन्हें बीमारा का इलाज बाणी विचों करता है, पतदा का भी इलाज है। वो अचनचेत गया, उन्हें देखा भी ये तो पाप बड़े किते। भाई साहब कहिंदे आ मैं कहानी नहीं, केवल गणका पापन होए कै पापा दा गलहार परोता, महापुरख अचान चक गणका वाड़े जाए खलोता, दुरमत देख दयाल होए हथों उसनू दितोस तोता। तोता बोलता तो सब नू पता है, क्योंकि बाकी पंछियों विचों तोता बहुत छेती बंदे की बोली बोलता है। उन्हें तोता दिता, उन्हें कहा मैं पाप किते आ, सच्ची मुची रो पई। उन्हें कहा मैं बहुत बजर पाप किते, मेरे घर च रोज पाप हुंदा है, पर सच्ची मुची मैं छड़ना चाहनी हूं, मैं छड़ नहीं रही, मेरी आदत बन गई, मैनू झस पै गया है, मैं गलत रस्ते ते डिग पई हाँ, छड़ना चाहनी हाँ, करीच कह गिलानी कह, पर छड़ नहीं सकती, मेरा चुगिरदा इहो जिहा। वह कह लगे चल मैं तेरा चुगिरदा बदल देना। उन्हें कहा भी जिहड़ा बंदा इहदे कोल आउणा किसे ते आउणा ही नहीं, दूजिआं दे कहणा भी वाकई इत्थों लंघ कित्थों गए जीए, ये तो बड़ा पापियां दा घर। कहिंदे तेरा चुगिरदा बदलण वास्ते बंदा कोई नहीं आउणा, आ तोते नूं मैं सिखाया है, मेरी मित्रता इहदे नाल है, ये सवक्त उठ के मैनूं कहिंदा हुंदा उठ राम नाम बोल, राम राम बोल, कहिंदा बस जदों तू लंघेगी ना ते मैनूं कहिंदा मैं अगे बोलना है पिछे बोल दीए। मैं एक बार कहा सी गुरमुखो असी कहने सारे तोता रटन इस तरह है ना जी, सच्ची मुची नीयत खोटी हो तोता रटनी है, जे नीयत साफ हो एक बार वाहगुरु कहिए तो सारी जिंदगी का रटन बदल जाता। उन्हें कहा भी इन्हू तू रटाना है। भाई साहब ने लिखे है कि तोते नू राम राम जपांदियां सचमुच ओदी ऐसता ऐसता मत निर्मल होने लग पई। नाम दा सुभाव जी एक बार इत्थे बेनती कीती सी सुखमनी साहब च ना, असी आम तौर पर कोई चीज़ साफ करनी होवे, मान लो हुण भांडे ने सुभाव नाल ते ना मांजदे कैमिकल, जिहदे नाल भांडे मांजने उह वखरा वखरा समान है किचन विच, ते जिहड़ा लंगर विच पाने आ समान उह वखरा है। कदी आप जी ने जिहड़ा भांडा मांजिया है उस भांडे नूं जिस चीज़ नाल मांजिया कदी उहदे च रोटी पाई, कभी कहा भी तिड़क तड़का साबण दे लिक्विड दा ला दीए, कभी नहीं लाते। दुनिया का भांडा धुपण वाला मटीरियल होर होगा तो पाण वाली चीज़ होर होगी, पर इस भांडे नूं धोण वाला भी नामक है तो इस भांडे विच अमृत बनाण वाला भी नामक है, ये दो नहीं। महाराज ने कहा प्रभ कै सिमरन मन की मल जाए, तो अगला बचन किया अमृत नाम रिद माहे समाए, मल भी नाम धोंदा तो अमृत भी नाम बन जाता है, ये नाम की बख्शिश उन्हें दिता। उन्हें सच्ची मुची लिव लग गई। भाई साहब कहिंदे आ कि दुरमत देख दयाल होए खत्तों उसनू दितोस तोता, राम नाम उपदेश कर खेल गया दे वणज सौता, लिब लगी तिस तो त्यों नित पढ़ाए करे असोता। सोते दे अगे ऐड़ा गेतर लगा असोता, हुण नींद नहीं पैंदी। सच्ची मुची दो थावां ते नींद नहीं पैंदी, जां रब दे चिंतन च नहीं नींद पैंदी ना जां दुनिया की चिंता च नहीं नींद पैंदी। कई बार बंदा बहुत खुशी होवे नींद फिर भी कोई नहीं पैंदी, जदों बहुत दुखी होवे ते फिर भी नींद नहीं पैंदी। उंज महाराज ने कहा मनोविज्ञान कहिंदा ना भी तूं टेंशन छड्ड फ्री हो के सौ रात नूं, बाबा जी कहिंदे अंतर चिंता नींद ना सोवे, इहनूं नींद कोई नहीं आउणी, चिंता तुरख। ਜਦੋਂ ਅੱਤ ਦਾ ਸੁੱਖ ਹੁੰਦਾ ਉਦੋਂ ਵੀ ਬੰਦੇ ਨੂੰ ਨੀਂਦ ਨਹੀਂ ਪੈਂਦੀ, ਘੜੀ ਪਿੱਛੋਂ ਬਹਿੰਦਾ। ਅਤੇ ਮੇਰਾ ਖਿਆਲ ਕਈਆਂ ਨੇ ਜੇ ਕਿਤੇ ਕਈ ਸਾਲਾਂ ਬਾਅਦ ਹਰਿਮੰਦਰ ਸਾਹਿਬ ਜਾਣਾ ਹੋਵੇ ਉਹਨੂੰ ਪੁੱਛ ਕੇ ਦੇਖੋ, ਉਹਨੂੰ ਤਾਂ ਕਈ ਰਾਤਾਂ ਹੀ ਪਹਿਲਾਂ ਨੀਂਦਰ ਨਹੀਂ ਪੈਂਦੀ ਇੱਥੇ, ਕਿਉਂਕਿ ਸੁੱਖ ਉਹਨਾਂ ਨੂੰ ਲਿਜਾ ਰਿਹਾ ਉਸ ਪਾਸੇ। ਉਹ ਨਿੱਤ ਪੜ੍ਹਾਏ ਕਰੇ ਅਸੋਤਾ। ਭਾਈ ਸਾਹਿਬ ਕਹਿੰਦੇ ਨੇ ਮੇਰੀ ਕਹਾਣੀ ਸੁਣਾਉਣ ਦਾ ਮਤਲਬ ਇਹ ਵੇ ਪਤ ਤੂੰ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ। ਕਲੇਵਰ ਦਾ ਅਰਥ ਸਰੀਰ, कि परमात्मा का नाम उस पतत नूं भी पवित्र कर गया जिदा रोम रोम वासना लुप्त सी, उहदे रोम रोम विचों राम की आवाज आउण लग पई। मैं बेनती करांगा कि उहदा अपजस नहीं मिटिया, ਚਲੋ ਸਾਖੀ ਨਾ ਸੁਣਾਓ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ, ਕੀ ਉਹਦਾ ਜ਼ਿਕਰ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਆਇਆ? ਮੰਨ ਰਿਹਾ ਤੁਨ ਅਸੀਂ ਸ਼ਬਦ ਵਿਚਾਰਿਆ, ਮੰਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਪ੍ਰਭੂ ਦੀ ਸ਼ਰਨ ਵਿੱਚ ਉਹਦੇ ਨਾਮ ਦੀ ਗਵਾਹੀ ਹੈ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ, ਕੀ ਉਹਦਾ ਅਪਜਸ ਮਿਟਿਆ ਨਹੀਂ? ਭਗਤ ਨਾਮਦੇਵ ਜੀ ਤਾਂ ਇੱਥੋਂ ਤੱਕ ਸ਼ਬਦ ਵਰਤਿਆ ਹੈ। ਹਾਲਾਂ ਕਿ ਇੱਥੇ ਟੀਕਾਕਾਰਾਂ ਦੋ ਤਰੀਕੇ ਦੇ ਅਰਥ ਕੀਤੇ, ਅਸੀਂ ਇੱਥੋਂ ਤੱਕ ਪੜ੍ਹਿਆ ਜੀ ਗਨਕਾ ਪਾਪਨ ਸੀ, ਸਿਮਰਨ ਕੀਤਾ ਪਵਿੱਤਰ ਹੋ ਗਈ। ਕਹਿੰਦੇ ਨੇ ਬੰਦਾ ਜਦੋਂ ਕਿਸੇ ਨੂੰ ਬਹੁਤ ਸਤਿਕਾਰ ਦਿੰਦਾ ਨਾ ਆਪਣੇ ਸਰੀਰਕ ਅੰਗਾਂ 'ਤੇ, ਤਿੰਨ ਚਾਰ ਗੱਲਾਂ ਨੇ। ਇੱਕ ਤਾਂ ਉਹ ਕਹਿੰਦਾ ਵੀ ਤੂੰ ਮੇਰੇ ਸੀਨੇ 'ਚ ਰਹਿੰਦਾ, ਇਹ ਸਭ ਤੋਂ ਵੱਧ ਸਨਮਾਨ ਦੀ ਥਾਂ ਹੁੰਦੀ ਹੈ। ਅਤੇ ਸ਼ਾਇਦ ਇਹੀ ਕਾਰਨ ਕਿ ਗੁਰੂ ਨੇ ਵੀ ਇੱਕ ਸਿੱਖ ਨੂੰ ਸਨਮਾਨ ਦੇ ਕਿਹਾ ਸੀ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ ਜਾਂ ਦਿਲ 'ਚ ਥਾਂ ਦਿੱਤਾ ਜਾਂਦਾ। ਅਤੇ ਜਾਂ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਤੇਰੇ ਲਈ ਮੈਂ ਅੱਖਾਂ ਦੀਆਂ ਪਲਕਾਂ ਵਿਛਾਵਾਂਗਾ। ਈਵਨ ਕਿ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ ਕਿ ਦਿਨ ਪਾਠ ਆਇਆ, ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਰੱਬ ਜੀ ਤੁਸੀਂ ਆਓ ਤਾਂ ਸਹੀ, ਲੋਕ ਬਿਸਤਰੇ ਵਿਛਾ ਕੇ ਤੇਰੀ ਇੰਤਜ਼ਾਰ ਕਰਦੇ, ਮੈਂ ਅੱਖਾਂ ਦੀਆਂ ਪੁਤਲੀਆਂ ਦਾ ਬਿਸਤਰਾ ਬਣਾ ਕੇ ਵੇਟ ਕਰਾਂਗਾ। ਮੂੰਹ ਥਿਆਊ ਸੇਜ ਨੈਣਾ ਪਿਰੀ ਵਿਛਾਵਣਾ, ਕਿੱਡਾ ਵੱਡਾ ਸਨਮਾਨ ਜੀ, ਅੱਖਾਂ ਵਿਛਾਵਾਂਗਾ ਅਤੇ ਆਪਣੇ ਆਪ ਨੂੰ ਸੇਜ ਬਣਾ ਦਿਆਂਗਾ, ਅੱਖਾਂ ਦੀਆਂ ਪੁਤਲੀਆਂ ਜਿਹੜੀਆਂ ਕੋਮਲ ਨੇ ਇਹ ਤਲਾਈ ਦੀ ਤਰ੍ਹਾਂ ਵਿਛਾਂਗਾ, ਇੱਕ ਵਾਰੀ ਆ ਕੇ ਬੈਠ ਤਾਂ ਸਹੀ ਮੇਰੇ ਨੇਤਰਾਂ ਦੇ ਬਿਸਤਰੇ ਉੱਤੇ। ਨੈਣਾ ਪਿਰੀ ਵਿਛਾਵਣਾ ਜੇ ਦੇਖੇ ਇੱਕ ਵਾਰ, ਸੁੱਖ ਕਿਮਾਹੂ ਬਾਹਰੇ। ਗੁਰੂ ਗ੍ਰੰਥ ਸਾਹਿਬ ਜੀ 'ਚ ਤੋਕ ਆਉਂਦੀ ਹੈ ਕਿ ਜਿਹਨੇ ਇੰਨੇ ਪਤਿਤ ਕਰਮ ਕੀਤੇ ਪਰਮਾਤਮਾ ਨੇ ਕਿੱਥੇ ਥਾਂ ਦਿੱਤੀ? ਭਗਤ ਜੀ ਕਹਿੰਦੇ ਨੇ ਰੱਬ ਨੇ ਆਪਣੇ ਅੱਖਾਂ ਦੀ ਪੁਤਲੀ ਬਣਾ ਲਿਆ, ਇਹਦਾ ਮਤਲਬ ਉਹਨੂੰ ਬਹੁਤ ਪਿਆਰ ਕੀਤਾ। ਸੁਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ, ਉਹ ਅੱਖਾਂ ਦੀ ਪੁਤਲੀ ਬਣ ਗਈ, ਉਹਦਾ ਅਪਜਸ ਮਿਟ ਗਿਆ। ਆਓ ਥੋੜ੍ਹਾ ਜਿਹਾ ਗੁਰੂ ਘਰ ਵੱਲ ਝਾਤੀ ਮਾਰੀਏ ਕਿ ਗੁਰੂ ਘਰ 'ਚ ਇਹੋ ਜਿਹੇ ਅਨੇਕਾਂ ਨੇ ਕਿ ਜਿਨ੍ਹਾਂ ਨੇ ਬੰਦਗੀ ਕੀਤੀ, ਗੁਰੂ ਨੇ ਸਿੱਖੀ ਦਿੱਤੀ, ਅਪਜਸ ਮਿਟ ਗਿਆ। ਇੱਕ ਨਹੀਂ ਬੇਅੰਤ ਨੇ, ਦੀਪਾਲਪੁਰ ਦਾ ਕੋੜੀ ਕੀ ਉਹ ਕਲੰਕੀ ਨਹੀਂ ਸੀ? ਏਡਾ ਬੰਦਾ ਵਿਚਾਰਾ ਨਿਗਰ ਗਿਆ ਵਾਸ਼ਨਾ 'ਚ ਕਿ ਪਿੰਡ ਦੇ ਲੋਕਾਂ ਨੇ ਵੀ ਬਾਹਰ ਸੜ ਦਿੱਤਾ। ਅਤੇ ਜਿੱਦਣ ਬਾਬਾ, ਮੈਂ ਸਿਰਫ ਸੰਖੇਪ ਜਿਹੀਆਂ ਬੇਨਤੀ, ਕੋਈ ਜ਼ਿਆਦਾ ਡਿਟੇਲ 'ਚ ਨਹੀਂ ਸਾਖੀਆਂ, ਜਿਸ ਦਿਨ ਹਜ਼ੂਰ ਗਏ ਮੈਂ ਰਹਿਣਾ ਕੋਈ ਧਰਮਸ਼ਾਲਾ ਹੈ, ਲੋਕਾਂ ਨੇ ਟੀਚਰ ਮਜ਼ਾਕ ਕਰਕੇ ਕਿਹਾ ਬਾਹਰ ਇੱਕ ਰਹਿੰਦਾ ਸ਼ਾਹੂਕਾਰ, ਉਹਨੇ ਧਰਮਸ਼ਾਲਾ ਬਣਾਈ ਹੈ। ਜਦੋਂ ਗੁਰਦੇਵ ਗਏ ਤਾਂ ਉਹ ਕੋੜੀ, ਉਹਦੇ ਸਰੀਰ 'ਚੋਂ ਖੂਨ ਨਿਕਲੇ, ਉਹਨੇ ਤਰਲਾ ਮਾਰ ਕੇ ਕਿਹਾ ਬਾਬਾ ਸੱਚੀ ਮੁੱਚੀ ਲੋਕ ਮੈਨੂੰ ਸ਼ਾਹੂਕਾਰ ਕਹਿੰਦੇ ਨੇ ਕਿਉਂਕਿ ਮੈਂ ਪਾਪ ਬੜੇ ਕੀਤੇ ਨੇ, ਮੈਂ ਸਰਾਂ। ਸਤਿਗੁਰੂ ਨੇ ਕਿਹਾ ਨਹੀਂ, ਸਰਾਂ ਹੀ ਬਣੇਗੀ, ਤੂੰ ਪਵਿੱਤਰ ਵੀ ਹੋਵੇਂਗਾ, ਲੋਕ ਤੇਰੇ ਤੋਂ ਨਫ਼ਰਤ ਕਰਦੇ ਨੇ, ਅੰਦਰ ਦੇ ਕੋੜੀ ਤੇਰੇ ਬਚਨ ਸੁਣ ਕੇ ਸੁੱਖ ਪਾਇਆ ਕਰਨਗੇ। ਹੁਣ ਮੈਂ ਬੇਨਤੀ ਕਰਾਂ ਕਿ ਉਹਦੇ ਪਤਿਤ ਕਰਮ ਉਹ ਗ੍ਰਸਿਆ ਨਹੀਂ ਸੀ, ਗੁਰੂ ਨਾਨਕ ਸਾਹਿਬ ਨੇ ਅਪਜਸ ਮਿਟਾ ਦਿੱਤਾ। ਪ੍ਰੇਮਾ ਕੋੜੀ ਸ਼ਾਇਦ ਤੁਸੀਂ ਨਾ ਸੁਣਿਆ ਹੋਣਾ, ਗੁਰੂ ਅਮਰਦਾਸ ਵੇਲੇ ਨਾਮ ਤਾਂ ਉਹਦਾ ਪ੍ਰੇਮਾ ਹੀ ਸੀ ਮਾਪਿਆਂ ਰੱਖਿਆ, ਪਰ ਬਾਬਾ ਜੀ ਨੇ ਨਾਮ ਰੱਖ ਦਿੱਤਾ ਮੁਰਾਰੀ। ਇਹ ਵੀ ਇਸੇ ਤਰ੍ਹਾਂ ਕੋੜੀ ਸੀ, ਇਹ ਅਮੀਰ ਦਾ ਪੁੱਤਰ ਸੀ, ਇੰਨਾ ਕੁ ਇੰਨੇ ਵਿਸ਼ੇ ਵਾਸ਼ਨਾ 'ਚ ਲੁਪਤ ਹੋ ਗਿਆ, ਇਹਦਾ ਸਾਰਾ ਸਰੀਰ ਗਲ ਗਿਆ। ਅਤੇ ਜਦੋਂ ਕਿਸੇ ਚੁੱਕ ਕੇ ਮੋਢਿਆਂ 'ਤੇ ਗੋਇੰਦਵਾਲ ਸਾਹਿਬ ਲਿਆਂਦਾ, ਕਈ ਮਹੀਨੇ ਬੈਠਾ ਰਿਹਾ, ਲੰਘਣਾ ਇੱਕ ਤੁੱਕ, ਸਿਰਫ ਇੱਕ ਤੁੱਕ ਸਿਖਾ ਜਾਣੀ। ਅਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਇਹਨੂੰ ਇੰਨਾ ਧਰਵਾਸ ਦਿੰਦੇ ਸਨ, ਇਹਨੇ ਕਦੀ ਰੋ ਪੈਣਾ ਇੱਕ ਸ਼ਬਦ ਕਹਿੰਦਾ ਹੁੰਦਾ ਸੀ, ਗਿਆ ਕਛੋਟਾ ਲੱਦਾ ਫੇਰ, ਇਹਦਾ ਮਤਲਬ ਸੀ ਲੋਕੋ ਸੜਿਆ ਹੋਇਆ ਸਰੀਰ ਮਿਲ ਗਿਆ ਵਾਪਸ। ਅਤੇ ਬਾਬਾ ਜੀ ਨੇ ਕੋਲ ਬੈਠਿਆ ਇੱਕ ਇੱਕ ਤੁੱਕ ਸੁਣਾਈ ਜਾਣੀ। ਜੇ ਗੁਰਮੁਖੋ ਚੱਲਣਾ ਹੋਵੇ ਨਾ, ਆ ਬਾਕੀ ਤਾਂ ਸਾਰੇ ਅਸੀਂ ਵੀ ਉਹੀ ਗੱਲਾਂ ਕਰੀ ਜਾ ਰਹੇ ਹਾਂ, ਜਿਹਨੇ ਚੱਲਣਾ ਨਾ ਇੱਕ ਇੱਕ ਸਟੈਪ ਵੀ ਪਹਾੜ ਦੇ ਸ਼ਿਖਰ 'ਤੇ ਲੈ ਜਾਂਦਾ ਹੈ, ਜਿਹਨੇ ਨਹੀਂ ਚੱਲਣਾ ਪਹਾੜ ਥੱਲੇ ਬੈਠਾ ਕਈ ਸਾਲ ਕਿਤਾਬਾਂ ਵਿੱਚ ਨਕਸ਼ੇ ਹੀ ਬਣਾਈ ਜਾਂਦਾ ਹੈ। ਸੱਚੀ ਮੁੱਚੀ ਸੰਗਤ 'ਚ ਨਕਸ਼ੇ ਬਣਾਈ ਜਾਂਦੇ ਹਾਂ, ਹੁਣ ਨਹੀਂ ਅਗਲੇ ਸਾਲ, ਅਗਲੇ ਸਾਲ ਨਹੀਂ, ਆਹ ਕੰਮ ਨਿਬੜ ਗਿਆ ਉਸ ਤੋਂ ਬਾਅਦ। ਉਹਨਾਂ ਇੱਕੋ ਗੱਲ ਕਹਿਣੀ, ਰੋ ਨਾ, ਤੂੰ ਤਾਂ ਚੱਲ ਕੇ ਆਇਆ ਹੈ, ਇਹ ਤਾਂ ਘਰ ਐਸਾ, ਅਤੇ ਕੋੜੀਆਂ ਦੇ ਘਰ ਚੱਲ ਕੇ ਖੁਦ ਬਾਬਾ ਚਲਾ ਗਿਆ ਸੀ, ਸੱਚਮੁੱਚ ਅਰੋਗ ਹੋਇਆ। ਜਿਸ ਵਕਤ ਗੁਰਦੇਵ ਨੇ ਉਹਦੀ ਸ਼ਾਦੀ ਕੀਤੀ ਗੋਇੰਦਵਾਲ ਸਾਹਿਬ, ਜਿਹੜੀ ਬੱਚੀ ਨਾਲ ਕੀਤੀ ਉਹਦਾ ਨਾਮ ਮੱਥੋ ਸੀ, ਜਦੋਂ ਵਿਆਹ ਹੋ ਗਿਆ रिश्ता होया माई नूं, उहदी माई नूं पता लगा, उहने भरे दरबार च आ के कहा महाराज इह की कीता, मेरी पुत बेटी कंगले दे कोड़ी दे लड़ ला दित्ती, इहदा कौण रिश्तेदार, इहदा मां प्यो कौण, खानदान कौण। मैं कहना एदू वड्डा घर किहड़ा मिले। कहन लगे पुत बीबा रौला ना पा, मैनू पता है तेरा सुभा सख्त है, तू मापिया बारे पुछना चाहनी है कौन। इहदी मां भी अमरदास, इहदा प्यो भी अमरदास है, इहदा घर इहदा खानदान गुरु नानक दी संगत है। मैं एक बेनती करा, वह बंदा जिहड़ा अत दा पतद है, जदों 22 मंजियां दित्तियां, याद रखियो एक मंजी प्रेमी नूं दित्ती सी, 22 मंजियां च मथो मुरारी, दो मंजियां ने जी 22 मंजियां चों, जिहड़ियां नाल बीबियां भी बहिंदियां सन, एक मथो मुरारी ते एक सचन सच। सचन सच दी मंजी विच भी बीबी राणी नाल बहिंदी सी। खैरे फिर किसे दिन जे कोई मौका बणिया ते इह मथो मुरारी, ते महाराज ने उस बीबी नूं कहा, कहन लगे तूं कहनी है मेरी धी, सतगुरु कहिंदे ने जा प्रेमे करके तेरी धी ते भी बख्शिश होई, तेरी धी दा नां पहला लैण करनगे, प्रेमे दा बाद च आएगा। मुरारी मथो कोई नहीं सी कहिंदा, मथो मुरारी कहिंदे हुंदे सन। सतगुरु दा शब्द कलंक धोंदा है। एक तां इह ने पतत करम, जिवें हुण भाई साहिब पढ़ रहे सन, जिस पापी को मिलै ना ढोई, शरण आवै तां निर्मल खोई, काम क्रोध मोह वस किया, यह है पतत करम। काम क्रोध मोह वस किया, किरपन लो प्यार, चारे किलविक उन अग किए, प्यारे हर पाप कीता, होवा असुर संघार, पोथी गीत कबित किच कदे ना करन धुरिया, धरिया चेते, प्यारे उन्हें कदी भी सिमरन, कदी बाणी, कदी नाम। मैं ताई कहना प्यारे, जेड़ा बंदा अजे तक भी गुरुद्वारे नहीं आया, नफरत मत करो, पता नहीं दली ते डिगदियां बाबे ने की कृपा वरता देनी है। उन्हें कदी सुने ही नहीं, वो टिचरां करदा पोथियां पढ़न वाले, पोथी गीत कबित किच कदे ना करन धुरिया, चित आवे ओस पार ब्रह्म, ता निमक सिमर तरिया, अपजसं मिटंत सत पुत्र है। सिमरन वाले जिवें पुत्र अपजस मिटा देंदे ने, इहदा मतलब ए सी कि रब की बंदगी अपजस मिटा देंदी है। एक तां पतत करमा करके सन, दूसरी बेनती गुरु ग्रंथ साहिब विच गुरु साहिब ने शब्द जरूर पतत वरते, इस करके वरते, कर्म करके नहीं, क्योंकि उन्होंने वर्ण वंड कहिंदी सी ये पतत ने। दो तीन शब्द ने नाम बारे, एक तो चलो सब नू चेते भी जी, नाम किवें अपजस नू मिटा के यस फैला देंदा है। वो राग आसा दा शब्द, अर्थां दी लोड़ नहीं, गोबिंद 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 संग, ये अपजस मिटिया जी। गोबिंद 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 सिंह नाम दियो मन लीना, गोबिंद 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 संग नाम दियो मन लीना, आड़ दाम को छीपरो, हो गया कि नहीं पतत तो पावन। वो कहिंदे ने छिंबा मंदिर तो बाहर धक्के मारे, हाँ जे किसे ने भगत जी नाल जिन्नियां वधीकियां होईयां ने, जे सारियां वधीकियां इको शब्द च पढ़नियां, तो वह शब्द पढ़ियो जो गुर दियो तां मिलै मुरार। वह सारे शब्द च उन्हें सूची दिती, मेरे नाल आ कुछ वापरिया जी, जो गुर दियो तां सेज निशका नकसाई, जो गुर दियो तां द्योरा फिरै, वह सारा जिक्र किया उन्होंने, मे उन्हां दी खड बीतियां ने, आ कुछ मेरे नाल वापरिया। गोबिंद 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 संघ नाम दियो मन लीना, आड़ दाम को छीपरो होयो लाखीणा, बुन्ना तन्ना त्याग कै ऐ है कीर्ति अपजस मिट गया, बुन्ना तन्ना त्याग कै प्रीत चरण कबीरा, नीच कुला जोहलारा भयो गुणी गहीरा, रविदास ढवंता ढोर नीत तिन त्यागी माया, प्रगट होवा साध संघ हर दर्शन पाया, सैन नाई बुतकारिया। हुण एदू वधियां केड़ियां गवाइयां लै के आई भी नाम की कृपा करदा। मेरा ख्याल भी जे गुरु ग्रंथ साहिब का पाठ करके भी खब्बे सज्जे की झा के फिर कोई नहीं जे कितों खैर पैनी। हुण एदू वड्डी की गवाही है जी, रविदास ढवंता ढोर नीत तिन त्यागी माया, प्रगट होवा साध संघ हर दर्शन पाया, सहण नाई बुतकारिया ओ घर घर सुनिया, हिरदय वसिया पार ब्रह्म भगता मैं गणिया, ए बिद सुन कै जाट रो उठ भगती लागा, मिले प्रताख गुसाइया धना वडपागा। एक शब्द होर है जी, यतन मैं ही करना भी वध तो वध गुरबाणी ही सुनाई जाए कथा च, इहनू खौमे च नाल जायो ते आउंदा भी मैनू ये कुछ ही। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਦੋਂ ਸ਼ਬਦ ਨੂੰ ਖੋਲਦਾ ਨਾ, ਸਵਾਦ ਜਿਹਾ ਆ ਜਾਂਦਾ ਗੁਰੂ ਸਾਹਿਬ ਦੀ। ਮੈਂ ਕੱਲ੍ਹ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਇਹਨੂੰ ਲਿਟਰੇਚਰ ਦੇ ਤੌਰ 'ਤੇ ਨਾ ਪਲੀਜ਼ ਲਿਆ ਜੇ। ਜੇ ਇਹਨੂੰ ਲਿਟਰੇਚਰ ਦੇ ਤੌਰ 'ਤੇ ਲੈਣਾ, ਧਰਮ ਗ੍ਰੰਥ ਜਦੋਂ ਇਹ ਕਹਿੰਦੇ ਸਿੱਖਾਂ ਦਾ ਧਰਮ ਗ੍ਰੰਥ ਜਾਂ ਪਵਿੱਤਰ ਗ੍ਰੰਥ ਅੰਦਰ ਨੂੰ ਚੀਸ ਪੈਂਦੀ ਹੈ, ਨਹੀਂ, ਧਰਮ ਗ੍ਰੰਥ ਬੜੇ ਨੇ ਦੁਨੀਆਂ 'ਚ, ਇਹ ਗੁਰੂ ਗ੍ਰੰਥ ਹੈ। ਅਤੇ ਇਹ ਗੁਰੂ ਗ੍ਰੰਥ ਸਿੱਖਾਂ ਨੇ ਹੁਕਮਨਾਮੇ ਜਾਰੀ ਕਰਕੇ ਨਹੀਂ ਬਣਾਇਆ। ਚੇਤੇ ਰੱਖਿਓ, ਗੁਰੂ ਹੁਕਮਨਾਮਾ ਦੇ ਗਿਆ ਸੀ, ਜਿਹਨੂੰ ਮੈਂ ਮੱਥਾ ਟੇਕਿਆ, ਤੁਹਾਡਾ ਬਾਪੂ ਇਹੀ ਜੇ। ਇੱਕ ਅੰਮ੍ਰਿਤ ਗੁਟਕਾ ਹੈ ਜੀ, ਉਹਦੇ 'ਚ ਬੜਾ ਪੁਰਾਤਨ ਉਹ 'ਚ ਲਿਖਿਆ, ਗੁਰੂ ਗੋਬਿੰਦ ਸਿੰਘ ਆਨੰਦ ਵਾਹਿਗੁਰੂ ਨਾਂਦੇੜ ਕਹਿੰਦੇ ਆ, ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਇਹ ਇੱਕ ਇੱਕ ਗ੍ਰੰਥ ਹੋਰ ਹੈ ਬੰਸਾਵਲੀ ਨਾਮਾ, ਉਹ 'ਚ ਮਾਰੇ ਕਹਿੰਦੇ ਆ, ਇਹ ਹਾਂ ਜੇ ਕਿਸੇ ਪੜ੍ਹਨੀ ਹੋਵੇ ਕਿਤਾਬ ਮੈਂ ਜ਼ਰੂਰ ਕਹਾਂਗਾ, ਸ਼ਾਇਦ ਮਿਲ ਜਾਏ। ਉਹ ਉਸ ਕਿਤਾਬ ਦਾ ਨਾਮ ਹੈ ਪਦਮ ਸਾਹਿਬ ਦੀ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ। ਅੱਜ ਤੀਕਰਾ ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਪੰਜਾਬੀ 'ਚ ਹਿੰਦੀ 'ਚ ਮੇਨ ਵਿਦਵਾਨਾਂ ਲਿਖਿਆ, ਉਹਨਾਂ ਸਾਰੇ ਇੱਕ ਥਾਂ 'ਤੇ ਇਕੱਠਾ ਕਰ ਦਿੱਤਾ ਗੁਰਬਾਣੀ ਤੋਂ ਸ਼ੁਰੂ ਕਰਕੇ। ਜਦੋਂ ਮਹਾਰਾਜ ਸਰੀਰ ਸੰਕੋਚਣ ਲੱਗਿਆ, ਚੋਲਾ ਸੰਕੋਚਣ ਲੱਗਿਆ, ਹਯਾਤੀ ਆਪਣੀ ਜੀਵਨ 'ਚ ਨੇ ਜੇ, ਅਤੇ ਸਿੱਖ ਪੁੱਛਦੇ ਨੇ ਇਹ ਸੰਗਤ ਜੋ ਤੇਰੀ ਮਹਾਰਾਜ ਨੂੰ, ਕਿਉਂਕਿ ਬਿਰਹਾ ਬੈਰਾਗ ਵੀ ਬੜਾ ਸੀ। ਹੁਣ ਇਹ ਸਿੱਧੀ ਜੀ ਗੱਲ ਸੁਣਾ ਦੀਏ, ਨਹੀਂ ਜੀ ਮਹਾਰਾਜ ਨੇ ਗੁਰਗੱਦੀ ਦਿੱਤੀ ਪਿਆਰਿਓ, ਆਖਰ ਜਿਹੜੇ ਸਿੱਖ ਨਾਲ ਨੇ ਪੰਜਾਬ ਦੀ ਧਰਤੀ ਤੋਂ ਗਏ, ਕੀ ਉਹਨਾਂ ਦੇ ਸਾਹਮਣੇ ਨਕਸ਼ੇ ਨਹੀਂ ਆਏ ਹੋਣਗੇ ਸਾਹਿਬਜ਼ਾਦਿਆਂ ਦੇ? ਜੇ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਤੁਰਦਾ ਹੈ, ਪੰਜ ਤੀਰ ਲੈ ਕੇ, ਸਿੱਖ ਲੈ ਕੇ ਨਾਲ, ਅਤੇ ਉਹਦੀਆਂ ਅੱਖਾਂ 'ਚ ਖੂਨ ਉਤਰਦਾ ਹੈ ਸਰਹੰਦ ਤੱਕ ਜਾਂਦਿਆਂ, ਅਤੇ ਜਦੋਂ ਹਜ਼ੂਰ ਨੇ ਸਰੀਰਕ ਜਾਮਾ ਸੰਕੋਚਿਆ, ਬਿਰਹਾ ਵਿੱਚ ਸਿੱਖ ਆਏ। ਉਹਨਾਂ ਬਿਰਹ 'ਚ ਪੁੱਛਿਆ, ਮਹਾਰਾਜ ਇਹ ਜੋ ਸੰਗਤ ਹੈ ਤੇਰੀ, ਤਿਸ ਦਾ ਕੀ ਖਵਾਲ? ਕਹਿੰਦੇ ਬਚਨ ਖੈ ਬਚਨ ਕੀਤਾ, ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਬਚਨ ਕੀਤਾ, ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਅਗਲਾ ਜਿਹੜਾ ਕੰਮ ਹੈ ਉਹ ਅਸੀਂ ਭੁੱਲ ਗਏ, ਬਾਕੀ ਸਾਰੇ ਕਹਿੰਦੇ ਹਾਂ ਵੀ ਮਾਰੇ ਕਿਹਾ। ਕਹਿੰਦੇ ਨੇ ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ, ਪੰਥ ਦੇ ਵਾਧੇ ਨੂੰ ਲੋਚਣਾ। ਆਗਿਆ ਗ੍ਰੰਥ ਸਾਹਿਬ ਜੀ ਕੀ, ਕਰਨੀ ਸ਼ਬਦ ਦੀ ਖੋਜਣਾ। ਮੈਂ ਫਿਰ ਬੇਨਤੀ ਕਰਾਂ, ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ। ਨਾਮ ਆਪ ਜਸ ਮਟਾਉਂਦਾ, ਜਿਹੜਾ ਕਰਮ ਕਰਕੇ ਬਦਨਾਮ ਹੋ ਜਾਂਦਾ ਉਹਦੀ ਬਦਨਾਮੀ ਨੂੰ ਵੀ ਨਾਮ ਕੱਟ ਕੇ ਰੱਖ ਦਿੰਦਾ। ਅਤੇ ਜਿਹਨੂੰ ਲੋਕ ਪਤਿਤ ਘਰ 'ਚ ਪੈਦਾ ਹੋਇਆ, ਉਹਨਾਂ ਨੇ ਸਵਰਨ ਜਾਤੀ ਵਾਲੇ ਕਿਹਾ ਚਮਾਰ, ਇਹ ਕੁਮਾਰ, ਇਹ ਛਿੰਬਾ, ਇਹ ਨਾਈ। ਮਹਾਰਾਜ ਨੇ ਕਿਹਾ ਨਹੀਂ, ਜਿਹਨੂੰ ਤੁਸੀਂ ਜਾਤ ਕਰਕੇ ਪਤਿਤ ਕਹਿੰਦੇ ਹੋ, ਜਿਹਨਾਂ ਨੇ ਸਿਮਰਨ ਕੀਤੇ, ਚੰਮ ਦਾ ਕੰਮ ਕਰਨ ਵਾਲੇ ਦੇ ਘਰ ਵਿੱਚ ਬ੍ਰਾਹਮਣ ਆ ਕੇ ਮੱਥੇ ਟੇਕਦਾ ਪਿਆ ਹੈ। ਅਤੇ ਇਹ ਸਾਖੀ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਜੀ। ਇਹਦੇ ਅਰਥ ਤਾਂ ਮੈਂ ਕਰਨ ਲੱਗਾ ਕਿਉਂਕਿ ਮੈਨੂੰ ਵੀ ਚੇਤੇ ਰਹਿਣ ਵੀ ਅਰਥ, ਅਤੇ ਉਂਝ ਜਿੰਨੀ ਬਾਣੀ ਤੁਹਾਨੂੰ ਚੇਤੇ ਹੁੰਦੀ ਹੈ ਨਾ, ਯਤਨ ਕਰਿਆ ਕਰੋ, ਰੂਟੀਨ 'ਚ ਪੜ੍ਹਦੇ ਰਿਹਾ ਕਰੀਏ। ਜੇ ਇੱਕ ਸ਼ਬਦ ਵੀ ਚੇਤੇ ਹੋਵੇ ਨਾ, ਉਹਨੂੰ ਵੀ ਦੁਹਰਾਇਆ ਕਰੋ। ਸਵੇਰੇ ਇਸ਼ਨਾਨ ਕਰਦੇ ਹਾਂ, ਜਿੰਨੀ ਬਾਣੀ ਆਉਂਦੀ ਹੈ, ਇੱਕ ਤੁੱਕ ਹੀ ਆਉਂਦੀ, ਤੁੱਕ ਵੀ ਪੜ੍ਹੋ, ਛੱਡੋ ਨਾ। ਜੇ ਨਹੀਂ ਦੁਹਰਾਵਾਂਗੇ ਤਾਂ ਜੇਹਨ 'ਚੋਂ ਨਿਕਲ ਜਾਏਗੀ, ਉਂਝ ਤਾਂ ਵੈਸੇ ਜੇਹਨ 'ਚੋਂ ਨਿਕਲ ਜਾਊਗੀ, ਪਰ ਜੇ ਅੰਦਰ ਧੱਸ ਗਈ ਤਾਂ ਮਰਨ ਤੋਂ ਬਾਅਦ ਵੀ ਨਹੀਂ ਨਿਕਲਦੀ। ਪਰ ਰੂਟੀਨ 'ਚ ਸਵੇਰੇ ਰਾਮਕਲੀ ਕੀ ਵਾਰ ਪੜ੍ਹ ਲਓ, ਬਸੰਤ ਕੀ ਵਾਰ ਪੜ੍ਹ ਲਓ, ਜਿੰਨੇ ਸ਼ਬਦ ਚੇਤੇ ਆਉਂਦੇ ਨੇ ਨਾ। ਹੁਣ ਇਹ 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 ਵੀ ਇੱਕ ਮਸਲਾ, ਰੱਸਾ ਖਿੱਚਣਿਆ ਇੰਨੀ ਬਾਣੀ ਦਾ ਨਿਤਨੇਮ, ਇੰਨੀ ਦਾ ਉੱਥੇ ਕਿਹਾ ਘੱਟੋ ਘੱਟ ਇੰਨਾ ਕਰੋ, ਇਸ ਤੋਂ ਅੱਗੇ ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਲਓ ਤਾਂ ਵੀ ਜੈ ਜੈਕਾਰ। ਇਹ ਤਾਂ ਕਹਿ ਨਹੀਂ, ਇਦੂ ਵੱਧ ਪੜ੍ਹੀ ਤਾਂ ਤੁਹਾਨੂੰ ਗੁਰਦੁਆਰਿਓਂ ਬਾਹਰ ਕੱਢ ਦਿਆਂਗੇ, ਅਤੇ ਆਪਾਂ ਕੱਢਦੇ ਹਾਂ ਇਦੂ ਵੱਧ ਪੜ੍ਹ ਕੇ, ਚਲੋ ਇਹਨੂੰ ਬਾਹਰ ਕੱਢੋ, ਇਹ ਪੰਥ 'ਚ ਕੋਈ ਨਹੀਂ ਸ਼ਾਮਿਲ। ਬੀਬੀ ਅਮਰੋ ਨੇ ਜਿਹੜਾ ਸ਼ਬਦ ਪੜ੍ਹਿਆ ਸੀ, ਉਸ ਦਿਨ ਗੁਰੂ ਅਮਰਦੇਵ ਮਹਾਰਾਜ ਦਾ ਪੁਰਬ ਸੀ, ਉਹਨੇ ਸ਼ਬਦ ਪੜ੍ਹਿਆ ਇਹ ਮਹਾਰਾਜ ਦਾ ਮਾਰੂ ਮਹੱਲਾ ਪਹਿਲਾਂ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਰਾ ਦੋ ਲੇਖ ਪਏ, ਤਾਂ ਨੇਤਰੇ ਵਿੱਚ ਆਈ ਕੋਈ ਨਹੀਂ, ਰਹਿ ਰਾਸ ਵੀ ਕੋਈ ਨਹੀਂ। ਅਤੇ ਸਾਰੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਅਮਰਦਾਸ ਨੇ ਸਿਰਫ ਇਹੀ ਸ਼ਬਦ ਸੁਣਿਆ। ਇਹ ਮੇਰਾ ਮਨ ਕਹਿੰਦਾ ਹੈ ਕਿ ਸਤਿਗੁਰੂ ਨੇ ਧੀ ਨੂੰ ਕਿਹਾ ਹੋਣਾ, ਪੁੱਤ ਨਿਤਨੇਮ ਤੋਂ ਬਿਨਾਂ ਵੀ ਜਿਹੜੀ ਬਾਣੀ ਚੇਤੀ, ਇਹ ਵੀ ਸਵੇਰੇ ਪੜ੍ਹੀ। ਬਾਣੀ ਪੜ੍ਹਿਆ ਕੀ ਘਟਣਾ ਜੇ, ਉਹ ਵਧਣਾ ਜੇ ਕੁਛ, ਹਾਂ ਛੱਡ ਦਿਓਗੇ ਤਾਂ ਸਭ ਕੋਈ ਤੱਪੜ ਰੁੱਲ ਜਾਣਗੇ ਸਾਡੇ। ਸੰਗਤ 'ਚੋਂ ਕੀਰਤਨ ਹੁੰਦਾ, ਚਲੋ ਇੱਥੇ ਪ੍ਰੋਜੈਕਟਰ ਚੱਲਦੇ ਨੇ ਉੱਤੇ ਦਿਸਦਾ, ਜੇ ਮੰਨ ਲਓ ਨਾ ਵੀ ਦਿਸਦਾ ਹੋਵੇ ਤਾਂ ਆਪਾਂ ਉਸ ਸ਼ਬਦ ਨੂੰ ਸੁਣ ਸੁਣ ਕੇ ਨਾਲ ਕਿਉਂ ਵਾਹਿਗੁਰੂ ਸਿਮਰਨ ਕਿਉਂ ਨਹੀਂ ਅੰਦਰ ਕਰ ਲੈਂਦੇ? ਮਹਾਰਾਜ ਨੇ ਕਿਹਾ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਉ। ਹੁਣ ਕਈ ਕਹਿਣਗੇ ਜੀ ਲਓ ਕੀਰਤਨ ਸੁਣ ਰਹੇ ਹਾਂ ਫਿਰ ਧਿਆਨ, ਯਾਦ ਰੱਖਿਓ ਇਹ ਮਨ ਬਹੁਤ ਕੁਝ ਕਰਦਾ ਜੇ ਇੱਕ ਵੇਲੇ ਇੱਕ ਥੋੜ੍ਹਾ ਕਰਦਾ। ਇੱਥੇ ਬੈਠਾ ਪਤਾ ਨਹੀਂ ਕਈਆਂ ਦਾ ਮਨ ਕਈ ਮੇਰੇ ਅਕਸ਼ਰੇ ਕਰ ਰਿਹਾ ਹੋਣਾ, ਕਈਆਂ ਦਾ ਆਪਣੇ ਕੰਮ ਕਰਦੇ ਗਿਆ ਹੋਣਾ, ਕਈਆਂ ਵਿਚਾਰਿਆਂ ਨੇ ਵਿਜੇ ਤੋਂ ਬਿਨਾਂ ਪੰਜਾਬ ਅੱਪੜੇ ਹੋਣੇ ਨੇ। ਇੱਕ ਤਾਂ ਇੱਕ ਕੰਮ ਕਰਦਾ, ਇਹਨੂੰ ਇਹਨੂੰ ਪਕੜੋ, ਇਹਨੂੰ ਘੇਰੋ ਜਿਵੇਂ ਘਿਰਦਾ। ਭਾਈ ਸਾਹਿਬ ਕੀਰਤਨ ਕਰਨ, ਕੰਨਾਂ ਨਾਲ ਸ਼ਬਦ ਜਾਣ ਦਿਓ, ਭੱਜਦਾ ਦਿਸੇ ਅਤੇ ਰਸਨਾ ਤੋਂ ਗੁਰੂ ਗੁਰੂ ਕਹਿ ਕੇ ਇਹਨੂੰ ਘੇਰ ਲਓ। ਸਾਧਨਾ ਕਰਾਂਗੇ ਅਤੇ ਕਿਰਪਾ ਗੁਰਪ੍ਰਸਾਦ ਵਰਤੇਗਾ। ਮਹਾਰਾਜ ਨੇ ਬਾਣੀ 'ਚ ਇੱਕ ਸ਼ਬਦ ਕਹਿ ਜੀ, ਜਿਨ੍ਹਾਂ ਨੂੰ ਪਤਿਤ ਕਹਿੰਦੇ ਸਨ ਨਾਮ ਨੇ ਉਹਨਾਂ ਨੂੰ ਉੱਚੀਆਂ ਕਰ ਦਿੱਤਾ। ਪਰ ਉਸ ਉਚਾਈ ਨੂੰ, ਫਿਰ ਮੈਂ ਰਿਪੀਟ ਕਰਨ ਲੱਗਾ, ਉਸ ਉਚਾਈ ਨੂੰ ਕਿਸੇ ਦੁਨੀਆ ਦੇ ਪ੍ਰੈਜੀਡੈਂਟ ਨਾਲ ਤੁਲਨਾ ਨਹੀਂ ਦੇਣੀ। ਉਸ ਉਚਾਈ ਦਾ ਮਤਲਬ ਹੀ ਰੱਬ ਦੇ ਕਰਦਾ। ਹੁਣ ਕਬੀਰ ਦੀ ਤੁਲਨਾ ਲੋਧੀ ਬਾਦਸ਼ਾਹ ਨਾਲ ਕਰੋ ਤੇ ਮੂਰਖਤਾ ਹੀ ਹੋਵੇਗੀ, ਕਿਉਂਕਿ ਕਬੀਰ ਜਿਸ ਥਾਂ ਤੇ ਬੈਠਾ ਲੋਧੀ ਤੋਂ ਉਹਦੇ ਨੇੜੇ ਵੀ ਨਹੀਂ ਫਟਕਿਆ। ਹੁਣ ਅਸੀਂ ਇਸ ਸ਼ੋਭਾ ਨੂੰ ਇਸ ਤਰ੍ਹਾਂ ਲੈ ਲਈਏ ਵੀ ਲੋਕੀ ਬੜੀ ਜੈ ਜੈਕਾਰ ਕਰਦੇ ਆ ਸ਼ੋਭਾ। ਮੈਂ ਇੱਕ ਬੇਨਤੀ ਕਰਾਂਗਾ, ਲੋਕਾਂ ਦੀ ਜੈ ਜੈਕਾਰ ਨੂੰ ਸ਼ੋਭਾ 'ਚ ਨਾ ਜੋੜਿਓ। ਜਿਹਦੇ ਸੀਨੇ 'ਚ ਰੱਬ ਵੱਸ ਜਾਏ, ਸ਼ੋਭਾ ਜ਼ਰੂਰ ਹੁੰਦੀ ਏ। ਮਹਾਰਾਜ ਦੇ ਕਹਿੰਦੇ ਆ, ਚੱਲਿਆ ਪਤ ਸਿਉਂ ਜਨਮ ਸਵਾਰ, ਵਾਜਾ ਵਾਏ ਸੀ ਮਾਨਸ ਕਿਹਾ ਵਿਚਾਰਾ, ਤਿਉਂ ਲੋਕ ਸੁਣਾਏ ਸੀ। ਤਿੰਨਾਂ ਲੋਕਾਂ 'ਚ ਉਹਦੀ ਜੈ ਜੈਕਾਰ ਹੁੰਦੀ ਜਿਹੜਾ ਨਾਮ ਨਾਲ ਜੁੜ ਜਾਂਦਾ। ਰਵਿਦਾਸ ਸਾਹਿਬ ਦਾ ਸ਼ਬਦ ਹੈ ਅਤੇ ਉਹਦੇ 'ਚ ਉਹਨਾਂ ਸਵੀਕਾਰਿਆ ਮੈਂ ਚਮਾਰ ਖਾਂ। ਅਤੇ ਵਾਹਿਗੁਰੂ ਜਿਹੜੇ ਸ਼ਬਦ ਸੁਣਨਗੇ, ਕਥਾ ਜੇ ਟੀ ਵੀ 'ਤੇ ਵੀ ਚੱਲਣੀ ਹੈ, ਸੁਣ ਵੀ ਰਹਿਣਗੇ, ਉਹ ਕਿਤੇ ਨਾ ਝੰਡਾ ਚੁੱਕ ਲੈਣ ਮੇਰੇ ਵਿਰੁੱਧ ਵੀ ਇਹਨਾਂ ਨੇ ਚਮਾਰਾਂ ਦੀ ਬੇਇੱਜ਼ਤੀ ਕਰ ਦਿੱਤੀ। ਇਹ ਬੜਾ ਬੜਾ ਚੱਲਦਾ ਪਿਆ ਅੱਜ ਕੱਲ੍ਹ ਜੀ। ਕਬੀਰ ਸਾਹਿਬ ਕਹਿੰਦੇ ਨੇ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਜਦੋਂ ਮੇਰੀ ਚਰਚਾ ਚੱਲਦੀ ਹੈ ਨਾਮ ਦੀ, ਤੂੰ ਲੁਕ ਕੇ ਕਹਿੰਦਾ ਕਿ ਹੈ ਤਾਂ ਬੰਦਗੀ ਕਰਦਾ ਪਰ ਚਮਾਰ ਜੇ। ਕਹਿੰਦੇ ਮੈਂ ਤੈਨੂੰ ਚੁਰਸਤੇ 'ਚ ਖਲੋ ਕੇ ਕਹਿੰਦਾ ਮੈਂ ਚਮਾਰ ਹਾਂ। ਦੇਖੋ ਨਾਮ ਕੀ ਕਿਰਪਾ ਵਰਤਾਉਂਦਾ। ਨਾਗਰ ਜਾਣਾ, ਨਾਗਰ ਜਾਣਾ ਦਾ ਅਰਥ ਨਗਰ ਦੇ ਲੋਕ। ਨਾਗਰ ਜਾਣਾ ਮੇਰੀ ਜਾਤ ਬਖਿਆਤ ਚਮਾਰੰਗ ਹਿਰਦੈ ਰਾਮ, ਤੂੰ ਮੂਰਤੀ 'ਚ ਰਾਮ ਲੱਭਣਾ ਫਿਰਨਾ, ਮੇਰੇ ਸੀਨੇ 'ਚ ਰਾਮ ਦਾ ਪ੍ਰਕਾਸ਼ ਹੋਇਆ ਹੈ। ਫਰਕ ਹੈ ਦੋਨਾਂ 'ਚ। ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਮੈਂ ਗੋਬਿੰਦ ਦੇ ਗੁਣਾਂ ਨੂੰ ਸੰਗ੍ਰਹਿ ਕੀਤਾ ਹੈ, ਇਕੱਠਾ ਕੀਤਾ। ਨਾਗਰ ਜਨਾ ਮੇਰੀ ਜਾਤ ਬਿਖਾਤ ਚਮਾਰੰਗ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਅਗਲੀ ਤੁਕ ਦੇ ਅਰਥ ਧਿਆਨ ਨਾਲ ਸੁਣਿਓ, ਸੁਰ ਸ੍ਰੀ ਸਲਲ ਕ੍ਰਿਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਨਗ, ਸੁਰਾ ਨਤ ਅਪਵਿੱਤਰ ਜਲ ਰੇ, ਸੁਰ ਸ੍ਰੀ ਮਿਲਤ ਨਾ ਹੋਏ ਆਨੰਗ। ਇੱਕ ਸਬਜੈਕਟ ਨੂੰ ਦੋ ਅਰਥਾਂ ਵਿੱਚ ਲਿਆ, ਇਉਂ ਕਹਿ ਲਾਂ ਇੱਕ ਉਦਾਹਰਣ ਦੇ ਦੋ ਅਰਥ ਕੀਤੇ ਆ। ਸੁਣੋ, ਸੁਰਸਰੀ ਦਾ ਲਫ਼ਜ਼ੀ ਅਰਥ ਹੁੰਦਾ ਗੰਗਾ, ਅਤੇ ਮੈਂ ਇੱਕ ਬੇਨਤੀ ਕਰਾਂਗਾ, ਹੁਣ ਜੇ ਗੰਗਾ ਦੀਆਂ ਉਦਾਹਰਣਾਂ ਬਾਣੀ 'ਚ ਦਿੱਤੀਆਂ ਨੇ ਤਾਂ ਕੱਲ੍ਹ ਨੂੰ ਇਹ ਨਾ ਕਹਿ ਦਿਓ ਜੀ ਗੰਗਾ 'ਤੇ ਮੈਲੀ ਹੋ ਗਈ, ਬਾਣੀ 'ਤੇ ਢੁੱਕਦੀ ਕੋਈ ਨਹੀਂ, ਇਹ ਸ਼ਬਦ ਬਾਹਰ ਕੱਢੋ, ਗੰਗਾ 'ਤੇ ਸਾਰੀ ਗੰਦੀ ਹੋ ਗਈ। ਇੱਥੇ ਸਿਰਫ ਸਾਰਾਂਸ਼ ਇਹ ਲੈਣਾ ਕਿ ਨਿਰਮਲ ਦਰਿਆ ਦਾ ਪਾਣੀ ਮੈਲੇ ਪਾਣੀ ਨੂੰ ਵੀ ਪਵਿੱਤਰ ਕਰ ਦਿੰਦਾ, ਪਰ ਉਸ ਪਾਣੀ ਨੂੰ ਲੋਕਾਂ ਪਵਿੱਤਰ ਕਿਹਾ। ਸੁਰ ਸ੍ਰੀ ਗੰਗਾ, ਸਲਲ ਦਾ ਅਰਥ ਲਹਿਰਾਂ, ਕ੍ਰਿਤ ਦਾ ਅਰਥ ਬਣਾਇਆ ਜਾਣਾ ਅਤੇ ਬਾਰਨੀ ਦਾ ਅਰਥ ਸ਼ਰਾਬ। ਜੇ ਕੋਈ ਗੰਗਾ ਦੇ ਨਿਰਮਲ ਪਾਣੀ ਨੂੰ ਲਿਆ ਕੇ ਸ਼ਰਾਬ ਬਣਾਏ ਅਤੇ ਜਿਹੜਾ ਨਹੀਂ ਪੀਂਦਾ ਉਹਨੂੰ ਇਹ ਸ਼ਬਦ ਕਹਿਣ ਲੱਗ ਪਏ ਜੀ ਇਹ ਛਕ ਲਓ, ਇਹ ਪੀ ਲਓ, ਕਿਉਂ ਇਹ ਤਾਂ ਗੰਗਾ ਦੇ ਪਾਣੀ 'ਚੋਂ ਬਣੀ ਹੈ, ਗੰਗਾ ਜਲ 'ਚੋਂ ਨਿਕਲੀ ਹੈ। ਕਹਿੰਦੇ ਬੰਦਗੀ ਕਰਨ ਵਾਲਾ ਕਹਿੰਦਾ ਗੰਗਾ ਦਾ ਪਾਣੀ ਪਵਿੱਤਰ ਜ਼ਰੂਰ ਹੋਵੇਗਾ ਪਰ ਜੇ ਐਬ ਆ ਗਿਆ ਮੈਂ ਇਹਨੂੰ ਵੀ ਨਹੀਂ ਪੀਂਦਾ, ਇਹਦਾ ਭਾਵ ਅਰਥ ਕੀ ਹੈ। ਸੁਰ ਸ੍ਰੀ ਸਲ ਕ੍ਰਿਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਨ, ਗੰਗਾ ਪਵਿੱਤਰ ਮੰਨੀ ਸ਼ਾਸਤਰ ਨੇ ਪਰ ਜੇ ਉਹਦਾ ਸ਼ਰਾਬ ਬਣ ਜਾਏ ਤੇ ਸੰਤ ਜਨ ਉਹਦੇ ਵੱਲ ਝਾਤੀ ਨਹੀਂ ਮਾਰਦਾ, ਇਹਦਾ ਮਤਲਬ ਵੇ ਤੂੰ ਬ੍ਰਾਹਮਣ ਕਹਿ, ਤੂੰ ਵਿਦਵਾਨ ਕਹਿ, ਤੇਰੇ ਕੋਲ ਰੱਬ ਦੀ ਨੌਲੇਜ ਕਹਿ, ਤੂੰ ਗੰਗਾ ਦੀ ਤਰ੍ਹਾਂ, ਪਰ ਜਿਹੜਾ ਤੈਨੂੰ ਹੰਕਾਰ ਖਾ ਗਿਆ ਨਾ ਅਹੰਗ ਬ੍ਰਹਮਸਮੀ, ਇਹ ਤੇਰੀ ਸ਼ਰਾਬ ਬਣ ਗਈ, ਇਹ ਰੱਬ ਦੇ ਘਰ 'ਚ ਲੇਖੇ ਨਹੀਂ ਪੈਣੇ, ਇਹਦਾ ਮਤਲਬ ਇਹ ਬਣਿਆ। ਹਾਂ ਪਰ ਜੇ ਕੋਈ ਇੱਥੋਂ ਹੋਰ ਡੂੰਘੇ ਅਰਥ ਕਹੇਗਾ ਮੈਂ ਜ਼ਰੂਰ ਸੁਣਾਂਗਾ। ਸੁਰ ਸ੍ਰੀ ਸਲਲ ਕ੍ਰਿਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਨੰਗ। ਹੁਣ ਅਗਲੀ ਤੁਕ, ਸੁਰਾ ਨਤ ਅਪਵਿੱਤਰ ਜਲ ਰੇ, ਸ਼ਰਾਬ ਅਤੇ ਭੈੜਾ ਪਾਣੀ, ਸੁਰ ਸ੍ਰੀ ਮਿਲਤ ਨਾ ਹੋਏ ਆਨੰਗ। ਜੇ ਨਿਰਮਲ ਪਾਣੀ 'ਚ ਮਿਲ ਜਾਏ, ਸ਼ਰਾਬ ਅਤੇ ਮੈਲਾ ਪਾਣੀ ਵੀ ਪਵਿੱਤਰ ਦਰਿਆ ਨੂੰ ਪਵਿੱਤਰ ਕਰ ਦਿੰਦਾ, ਤੁਸੀਂ ਮੈਨੂੰ ਚਮਾਰ ਚਮਾਰ ਕਹਿ ਕੇ ਭੰਡਦੇ ਹੋ, ਮੈਂ ਵਾਹਿਗੁਰੂ ਦਰਿਆ ਵਿੱਚ ਮਿਲ ਗਿਆ, ਮੈਂ ਤਾਂ ਪਵਿੱਤਰ ਹੋ ਚੁੱਕਾ, ਮੇਰਾ ਕੋਈ ਕਲੰਕ ਨਹੀਂ। ਫਿਰ ਸੁਣਿਓ ਇਹਦੇ ਅਰਥ, ਸੁਰਾ नत अपवित्र जल ले सुरसरी मिलत ना खोए आनंग तर तार अपवित्र कर मानिए रे आ अपजस मिटंत अपजस मिटंत सत पुत्र है। इस तरह अपजस मिटद जेडे बंदगी कर दिया अगे तर तार अपवित्र कर मानिए रे जैसे काकरा करत विचारंग भगत भगौत लिखिए तै ऊपर पूजिए कर नमस्कार। ताड़ी का रुख उस दिन मर्ज की बिहार च मिलता है जी गोरख पुल वाल जाइदा कथा करन मिलता है जिमें खजूर है इस तरह लंबा जहा जिन कट के ना जी वो नाल मिट्टी का भांडा टंग दें तो रस चौंदा रहा शराब तो वह खतरनाक होंगे। शास्त्रकार कहते ने पतद रुख है हूँ वो जिदे नशा निकलता वह बनता कागज वह खलोता हुआ पतत है वो नशा है पर जदों का कागज बना के उत्ते लिख दिता सत नाम वाहगुरु तो कागज थला डिगा हो भावना वाला चुक के मथे ते ला लेंदा अगला कहे तो ताड़ी का बनया ये बनया कि रुख द भगत जी कहते हाँ तो मैं ताड़ी का रुख ही पर रविदास दे सीने ते राम नाम लिखा गया तू मैनू ताड़ी क्या तू मैनू पतत क्या पर देखो कह लगे ताड़ी का रुख नशा देंदा सी पर मैं अपनी तुलना ताड़ी नाल जरूर कर ली मैं किसी नूं नशा नहीं वंडदा मैं रब की बंदगी ही देना तर तार अपवित्र कर मानिए रे जैसे कागरा करत विचारंग भगत भगौत लिखिए तै ऊपर पूजिए कर नमस्कारंग मेरी जाट कुट बांड ला आ अपजस मिटा दिता सिमरन ने कहिंदे मेरी जात दे होर भी लोग ने जिन्हां नूं चमारटे कहिंदे मेरी जात कुट बांड ला ढोर टवंता नितय बनासी आस पासा अब विपर प्रधान तै करां डंडौत तेरे नाम शरणाए रविदास दासा। इस तुक नूं अब विपर प्रधान विद्वाना विचो प्रधान पंडित ब्राह्मणा विचो जिहड़ा शिखर दा विद्वान है कहिंदे रविदास दे बूहे दी दली ते मत्था टेकण आया उहने अखां भर के कहा लोको कौन कहिंदा वी नाम पतता नूं पवित्र नहीं करदा आ जिहड़े खूह तो पानी नहीं भरन देंदे मेरे बूहे अगे आके बैठे पर यह खौमे च नहीं क्या यह क्या ऐसी लाल तुझ बिन कौन करे गरीब नवाज गुसाइया मेरा मत है छत्र तरह में सिर्फ दो गल्लां कहियां एक ता नाम ओ अप जस मटांदा जिहड़े कुकर्म माड़े कर्मां च पै गए सिमरन वाले पासे आ गया एनर्जी देखियो किवें काम करदी बाबा जी ने तां ही कीता सच्ची मुची उन्हें ठग चुने उन्हें चोर चुने बदमाश तुने जादूगर तुने पखंडी चुने क्यों बाबा जी नूं पता सी इन्हां दा नैटवर्क बड़े जबरदस्त है जे एक बदल गया सारे बदल जाणगे महाराज ने चुने उन्हें पता एनर्जी वेस्ट कर रहे सतगुरु ने बदल के रख दिते अज सतगुरु ने बख्शिश की कह लगे कि अब जसं मिटंत सतपुत्र है जदों सतवादी पुत्र घर च संतान चंगी जन्म लै जाए उदों प्यो दादे पड़दादे दे कलंक भी मिट जांदे आ हालांकि जिहड़ा शब्द जन्म दा शब्द बनाया ना सिखां सारिआं सारे जन्म देण वाले पूता माता की आसीस मैं बेनती कीती सी इह तां दादिआं पड़दादिआं तों शुरू हुंदा है जिस सिमरत सब किल वी कनासै पितरी पितरी होए उधारो अपजस मिटंत सतपुत्र है मां कहिंदी पुत्र तू सिमरन कर तेरे सिमरन करन दे नाल तेरे तादे पड़दादे भी तर जाणगे सिमरन वाला कुल तारदा है जिस सिमरत सब किलवी खनासै पितरी होए उधारो सो हर हर तुम सदकी जापो जाका अंत न पारो महाराज कहिंदे अपजस मिटंत सतपुत्र है अपजस मिटै होवै जा कीरत दरगै बै सुनवाई है महाराज कहिंदे बदनामी कट्टी जांदी रब दे दरगाह दे बूहे खुल जांदे सतगुरु शब्द वरदे आ फिर किवें जी सिमर तब्य सिमरन करदा है बंदगी करदा है कि हृदय गुरमंत्रण है हृदय अपने हिरदे च गुरु के मंत्र नूं चेते करदा है गुरमंत्र याद करदा है इहो जिहे सत पुत्र दीआं कुल्लां वी तर जांदीआं इत्थे मैं बेनती एक होर करदा जावां जिहड़ा गुरमंत्र है असीं वाहिगुरु शब्द रोज़ बोलने हां कीर्तन वाला कथा वाला बाणी पढ़न वाला कोई गुरमुख कोई भी होवे घर च भी वह नाम जपा सकदा है पर नाम दृढ़ केवल सतगुरु करांदा है। जिहड़ा गुरमंत्र है वाहगुरु, कई चल हुंदा ना भी ये कित्थों शुरू होया किवें होया, ते मैं केरी सोचना किड्डी बदकिस्मती जिस गुरमंत्र ने साडा पार उतारा करना सिख उहदे ते शक करी बैठे। ते गुरु साहब ने कहा कहिंदे जिहड़ा बंदा अपने इष्ट नूं मन के उहदे ते शक करदा मर गया। आ एक शब्द तुसीं पढ़िया ए पांडे तुमरा रामचंद सोपी आप देखा था, अजी तो चस्का लै लै सलाने ना पूरा भी इस तरह रामचंद्र नूं क्या वो क्यों क्या वो महाराज दी सुनो इस बेनती नूं, आज नामे बिठल देखिया मूर्ख को समझाऊं रे। हुण देखो शब्द है पांडे तुमरा राम पांडे तुमरी गैतरी लोधे का खेत खाती थी लेकर ठेंगा टंगरी तोरी लांगत लांगत जाती थी। जड़ा गैतरी मंत्र उहदियां तीन पाला नहीं चार चार पदे नहीं, महाराज ने कहा त्रैपाल त्याल विचारंग त्रैपाल त्याल विचारंग आ ओम बूर बोहा स्वा जिहड़ा पढ़दे आ इह गैतरी मंत्र ਉਹ ਕਹਿੰਦੇ ਨੇ ਇਹਦੇ ਚਾਰ ਤਾਂ ਨਹੀਂ ਪੈਦੇ ਚਾਰ ਤਾਂ ਨਹੀਂ ਲੈਣਾ ਕਿਉਂਕਿ ਲੋਧੇ ਦੇ ਖੇਤ 'ਚ ਗਾਂ ਸੀ ਸ਼ਰਾਪੀ ਵੜ ਗਈ ਉਹਨੇ ਡਾਂਗ ਮਾਰੀ ਦੀ ਲੱਤ ਟੁੱਟ ਗਈ ਚੌਥਾ ਮੰਤਰ ਲੈਣ ਅਲੋਪ ਹੋ ਗਈ ਤਿੰਨ ਹੀ ਨੇ। ਬਾਬਾ ਜੀ ਕਹਿੰਦੇ ਨੇ ਉਹ ਕਮਲਿਆ ਜਿਸ ਮੰਤਰ ਨੂੰ ਤੂੰ ਜਪਣਾ ਜੇ ਇਹ ਹੀ ਕੱਟਿਆ ਗਿਆ ਤਾਂ ਤੇਰਾ ਕੀ ਬਣੇਗਾ। ਅਗਲਾ ਬਚਨ ਆ ਰਾਮਲੀਲਾ ਵਾਲਿਆਂ ਲਈ ਪਾਂਡੇ ਤੁਮਰਾ ਰਾਮਚੰਦ ਸੋਪੀ ਆਪ ਦੇਖਿਆ ਸੀ ਪ੍ਰੋਫੈਸਰ ਸਾਹਿਬ ਸਿੰਘ ਦਾ ਪੜਿਓ ਕਿਤੇ ਅਰਥੇ ਦੇ ਸੋਪੀ ਆਵਤ ਦੇਖਿਆ ਤਾਂ ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਈ ਗਵਾਈ ਥੀ। ਉਦਮ ਤੇ ਰਾਵਣ ਇੱਕ ਵਾਰੀ ਚੁੱਕ ਕੇ ਲੱਗਿਆ ਤੂੰ ਹਰ ਸਾਲ ਹਰ ਹਰਨ ਕਰਾਉਣਾ ਤੇ ਥਾਂ ਥਾਂ ਤੇ ਕਰਾਉਣਾ, ਇੱਕ ਪਾਸੇ ਤੂੰ ਇਸ਼ਟ ਕਹਿਣਾ ਪਿਆ। ਮੈਂ ਬੇਨਤੀ ਕਰਾਂਗਾ ਜੇ ਗੁਰਮੰਤਰ ਹੈ, ਉਸ ਦਿਨ ਸਨੋਜੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਪ ਦੀ ਬਾਣੀ ਹੈ ਤੋਂ ਸ਼ੁਰੂ ਹੁੰਦੀ ਹੈ, ਇੱਕ ਵਿਸ਼ਵਾਸ ਹੈ। ਫਿਰ ਸੁਣਿਓ ਹੈ ਲਫ਼ਜ਼ ਐਵੇਂ ਨਹੀਂ, ਹੈ ਇੱਕ ਵਿਸ਼ਵਾਸ ਦਾ ਨਾ ਜਿਹਨੂੰ ਮੈਂ ਜਪਣਾ, ਜਦੋਂ ਉਹ ਹੀ ਨਹੀਂ ਹੈ ਤੇ ਮੈਂ ਕਿਹਦੇ 'ਚ ਹਨੇਰੇ 'ਚ ਕਿਉਂ ਟੱਕਰਾਂ ਮਾਰਨਾ। ਗੁਰੂ ਨੇ ਰੱਬ ਨੂੰ ਹੈ ਤੋਂ ਸ਼ੁਰੂ ਕੀਤਾ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੈ ਉਹ। ਇਸ ਨੂੰ ਕਿਹਾ ਹੈ ਤੂੰ ਹੈ ਤੂੰ ਹੋਵਣ ਖਾਰ ਹੈ। ਮਹਾਰਾਜ ਨੇ ਕਿਹਾ ਕਹਿਣ ਲੱਗੇ ਅਰੂਪ ਅਨੂਪ ਹੈ, ਅਰੂਪ ਹੈ ਸੀ ਪੜ੍ਹਨੇ ਕਿਹਾ ਅਰੂਪ ਹੈ ਅਨੂਪ ਹੈ ਹੈ। ਪਹਿਲੀ ਗੱਲ ਇਹ ਗੁਰੂ ਸਾਹਿਬ ਕਹਿੰਦੇ ਆ ਜਿਹਨੂੰ ਤੂੰ ਜਪਣ ਲੱਗਾ ਐਵੇਂ ਮਤ ਸਮਝੀ ਉਹ ਹੈ। ਫਿਰ ਗੁਰਮੰਤਰ ਕੀ ਦਿੱਤਾ? ਵਾਹਿਗੁਰੂ ਭਾਈ ਸਾਹਿਬ ਦੇ ਬੋਲ ਨੇ। ਹੁਣ ਕਈ ਵਾਰੀ ਕਈ ਸੱਜਣ ਕਹਿੰਦੇ ਗੁਰੂ ਗ੍ਰੰਥ ਸਾਹਿਬ 'ਚੋਂ ਦੱਸੋ ਜੀ, ਵਾਹਿਗੁਰੂ 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 ਜੀ। ਭੱਟਾ ਨੇ ਕਿਹਾ ਗੁਰਮੁਖੋ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਵਾਰ ਵਾਰ ਹੁੰਦਾ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਜੋ ਗੁਰੂ ਨੇ ਦੀਖਿਆ ਦੇਣ ਵੇਲੇ ਮੈਨੂੰ ਬਖਸ਼ਿਸ਼ ਕੀਤਾ। ਭਾਈ ਸਾਹਿਬ ਲਿਖਦੇ ਆ ਕਿ ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ। ਸਤ ਸਰੂਪ ਪਰਮਾਤਮਾ ਨੂੰ ਸਤ ਨਾਮ ਕਰ, ਗਿਆਨੀ ਹਜ਼ਾਰਾ ਸਿੰਘ ਅਰਥ ਕਰਦੇ ਨੇ ਜਿਹਨੂੰ ਸਤ ਨਾਮ ਕਰਤਾਪੁਰ ਕਹਿੰਦੇ। ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਅੱਗੇ ਕਹਿੰਦੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਬਾਬਾ ਜੀ ਨੇ ਸੁਣਾਇਆ, ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਗੁਰ ਸ਼ਬਦ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇੱਕ ਬਚਨ ਉਹਨਾਂ ਦਾ ਹੋਰ ਹੈ, ਕਹਿਣ ਲੱਗੇ ਸਤਿਗੁਰ ਪੁਰਖ ਦਿਆਲ ਹੋਏ, ਗੁਰੂ ਨਾਨਕ ਸਾਹਿਬ ਦਇਆ ਦੇ ਘਰ 'ਚ ਆਇਆ, ਵਾਹਿਗੁਰੂ ਸੱਚ ਮੰਤਰ ਸੁਣਾਇਆ। ਉਹਨੇ ਕਿਹਾ ਸਿੱਖੋ ਆ ਜਪਿਓ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਹੀ। ਮੈਂ ਕਹਾਂਗਾ ਇੱਕ ਭਾਈ ਸਾਹਿਬ ਸ਼ਬਦ ਵਰਦੇ ਆ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਈਵਨ ਕਿ ਉਹਨਾਂ ਨੇ ਆਪਣੀ ਰਚਨਾ 'ਚ ਗੁਰਸ ਵੇਲੇ ਦੇ ਜਿਹੜੇ ਗੁਰਸਿੱਖ ਰੋਜ਼ ਅਭਿਆਸ ਕਰਦੇ ਸਨ ਉਸ ਇੱਕ ਸਿੱਖ ਦੀ ਅਵਸਥਾ ਦਿੱਤੀ। ਕਹਿਣ ਲੱਗੇ ਉਹ ਸਾਹਮਣੇ ਜਿਹੜਾ ਸਿੱਖ ਬੈਠਾ ਹੀ ਇਹਦਾ ਮੂੰਹ ਚੁੱਪ, ਜਿਹੜਾ ਨਾ ਮਤ ਸਮਝੀ ਚੁੱਪੇ, ਇਹ ਚੁੱਪ ਵਿੱਚੋਂ ਨਾਮ ਚੁੰਘਦਾ ਪਿਆ ਹੈ, ਇਹ ਪਿਆਲਾ ਪੀ ਰਿਹਾ। ਇਹ ਪੌੜੀ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਵਦਾਨ ਕੋਈ ਵਿਣ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ। ਅੱਗੇ ਕਹਿੰਦੇ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ। ਗੁਰਮੰਤਰ ਹਮੇਸ਼ਾ ਚਾਰ ਅੱਖਰਾਂ ਢਾਈ ਅੱਖਰਾਂ ਇਸ ਤਰ੍ਹਾਂ ਹੁੰਦਾ, ਇਹ ਚਾਰ ਅੱਖਰ ਨੇ ਜਦੋਂ ਅਭਿਆਸ ਕਰਾਂਗੇ ਸਭ ਤੋਂ ਛੇਤੀ ਸਵਾਸਾਂ ਵਿੱਚ ਇਹ ਚੱਲਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਮੈਂ ਗੁਰਮੰਤਰ ਜਪਣਾ ਤੇ ਕਹਿ ਦਿਓ ਨਿਤਨੇਮ ਦਾ ਕੋਈ ਨਹੀਂ ਜੇ ਫਾਇਦਾ, ਹੁਣ ਸਾਡਾ ਆਹੀ ਕੰਮ ਚੱਲਦਾ, ਡਰਦੇ ਮਰਦੇ ਕਹਿੰਦੇ ਵੀ ਨਿਤਨੇਮ ਕਰ ਲਓ ਕਿਉਂਕਿ ਦੂਜਾ ਕੰਮ ਨਾ ਹੋ ਜਾਏ, ਉਂਝ ਅੰਦਰ ਭੱਜਿਆ ਵਾ ਵੀ ਛੱਡੋ ਨਿਤਨੇਮ 'ਚ ਕੀ ਪਿਆ। ਜਿਹੜਾ ਬਾਣੀ ਪੜ੍ਹਦਾ ਉਹ ਕਹਿੰਦਾ ਨਾਮ ਕੋਈ ਨਹੀਂ, ਜਿਹੜਾ ਨਾਮ ਜਪਦਾ ਉਹ ਕਹਿੰਦਾ ਬਾਣੀ ਕੋਈ ਨਹੀਂ। ਉਹ ਗੁਰਮੁਖੋ ਨਾਮ ਅਤੇ ਬਾਣੀ ਨੂੰ ਮਿਲਾ ਕੇ ਚੱਲੋ, ਦੋਨੋਂ ਪਰਸਪਰ ਅਭੇਦ ਨੇ। ਨਾਮ ਵਿੱਚੋਂ ਬਾਣੀ ਹੈ ਅਤੇ ਬਾਣੀ ਵਿੱਚੋਂ ਨਾਮ ਹੈ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ। ਅਤੇ ਤੁਸੀਂ ਦੇਖੋ ਜਦੋਂ ਸ਼ਬਦ ਦਾ ਅਭਿਆਸ ਕਰਨੇ ਹਾਂ, ਮੈਂ ਮਿੰਟ ਤੁਹਾਡੇ ਪੰਜ ਕੁ ਹੋਰ ਲੈਣੇ, ਮੈਨੂੰ ਪਤਾ ਵੀ ਸਵੇਰੇ ਤੁਸੀਂ ਕੰਮ ਕਰ ਅਤੇ ਜਾਣਾ, ਇਹ ਤਾਂ ਕਾਫੀ ਟਾਈਮ ਚਾਹੀਦਾ ਸੀ ਵੀ ਹਿਰਦੇ 'ਚ ਸਿਮਰਨ। ਕਈ ਗੱਲਾਂ ਪਰਹੇਜ਼ ਕਿਹੜੇ ਨੇ ਜਿਹਨੇ ਜਪ ਕਰਨਾ, 10 ਪਰਹੇਜ਼ ਨੇ ਸਾਡੇ ਬੋਡੀ ਦੇ ਜਿਹਨੇ ਨਾਮ 'ਚ ਲਾਉਣਾ। ਅਤੇ ਗੁਰਬਾਣੀ ਮੁਤਾਬਕ 3 ਤਾਂ ਆਹ ਹੀ ਨੇ ਜਿਹੜੀ ਮੈਂ ਬੋਲਣਾ ਪਿਆ ਜੀਭ ਦੇ, ਫਿੱਕਾ ਬੋਲਣਾ, ਨਿੰਦਿਆ ਕਰਨੀ ਅਤੇ ਚੁਗਲੀ, 4 ਨੇ ਫਿੱਕਾ ਨਿੰਦਿਆ ਚੁਗਲੀ ਅਤੇ ਝੂਠ। ਜਿਹੜੇ ਬੰਦੇ ਦੀ ਜੀਭ ਨੇ ਇਹ ਖਹਿੜਾ ਨਹੀਂ ਛੱਡਿਆ, ਉਹ ਅਜੇ ਨਾ ਆਸ ਰੱਖੇ ਅੰਦਰ ਨਾਮ ਰਸ ਬਣੇਗਾ। ਚਲੋ ਫਿਰ ਆਪਾਂ ਕਿਸੇ ਦਿਨ ਫਿਰ ਸੀ ਕਦੀ। 4 ਜੀਭ ਦੇ ਅਤੇ 3 ਪੂਰੀ ਬੋਡੀ ਦੇ। ਜਿਹੜੇ ਬੰਦੇ ਦੇ ਸਰੀਰ ਵਿੱਚ, ਵਾਹਿਗੁਰੂ ਮੈਂ ਕਹਿਣ ਲੱਗਾ ਹੈ ਬੜਾ ਔਖਾ, ਜਿਸ ਬੰਦੇ ਦਾ ਸਰੀਰ ਦੂਜੇ ਸਰੀਰ ਵੱਲ ਵਾਸ਼ਨਾ ਕਰਕੇ ਆਕਰਸ਼ਿਤ ਹੈ, ਨਾਮ ਨਹੀਂ ਚੱਲਣਾ ਅੰਦਰ। ਦੂਜੀ ਗੱਲ, ਸਰੀਰ ਦਾ ਪਹਿਲਾ ਦੋਸ਼ ਹੈ ਤੁਸੀਂ ਸਮਝ ਗਏ ਸਾਰੇ। ਦੂਜਾ ਦੋਸ਼ ਹਿੰਸਾ, ਐਵੇਂ ਬਗੈਰ ਮਤਲਬ ਤੋਂ ਜ਼ੁਲਮ ਵਾਲੀ ਬਿਰਤੀ। ਅਤੇ ਤੀਸਰਾ ਸਰੀਰ ਦਾ ਦੋਸ਼ ਹੈ ਜੀ ਚੋਰੀ ਕਰਨਾ, ਚੋਰ ਬੰਦੇ ਦਾ ਅੰਦਰ ਨਹੀਂ ਟਿਕਦਾ। 4 ਮੂੰਹ ਦੇ, 3 ਸਰੀਰ ਦੇ ਅਤੇ 3 ਮਨ ਦੇ। ਆਹ ਜਿਹੜੇ ਪਹਿਲੇ ਮੈਂ 7 ਗਿਣੇ ਆ ਨਾ, ਇਹ ਫਿਰ ਵੀ ਜੁੱਤੀਆਂ ਤੋਂ ਡਰਦੇ ਡੁਰਦੇ ਕਾਬੂ ਆ ਜਾਂਦੇ ਆ। ਆਹ ਜਿਹੜੇ ਅਗਲੇ 3 ਨੇ ਬੜੇ ਖਤਰਨਾਕ ਨੇ, ਇਹ ਮਨ ਦੇ ਨੇ। ਬੁਰਾ ਚਿਤਬਣਾ, ਕਪਟ ਕਰਨਾ ਅਤੇ ਜੈਲਸ ਕਰਨੀ, ਪਿਆਰਿਓ ਇਹ ਅੰਦਰ ਨੂੰ ਭੁੰਨ ਕੇ ਰੱਖ ਦਿੰਦੇ ਆ। ਇਹੀ ਕਾਰਨ ਕਿ ਮੈਂ ਪੜ੍ਹਦਿਆਂ ਪਾਠ ਕਰਦਿਆਂ ਕਿ ਗੁਰੂ ਨੇ ਗੁਰਸਿੱਖਾਂ ਨੂੰ ਵੀ ਕਿਹਾ ਉਹ ਤੁਸੀਂ ਨਾਮ ਜਪ ਦਿਓ, ਕਪਟ ਛੱਡ ਦਿਓ, ਦੁਆਈ ਰੱਬ ਦੀ ਤੁਹਾਡੀ ਕਮਾਈ ਲੇਖੇ ਨਹੀਂ ਜੀ ਪੈਣੀ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ। ਗੁਰੂ ਰਾਮ ਦਾ ਇੱਕ ਕਪਟ ਮਨ ਦਾ ਕਪਟ, ਦੂਸਰਾ ਬੁਰਾ ਚਿਤਵਨਾ ਅਤੇ ਤੀਸਰਾ ਜੈਲਸ ਈਰਖਾ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰਕਾਲ, ਨਿਹਾਲ ਨਿਹਾਲ ਨਿਹਾਲ। ਦੂਸਰੀ ਈਰਖਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਦੂਸਰਾ ਇਹ ਜੀ, ਤੀਸਰਾ ਬੁਰਾ ਚਿਤਵਨਾ। ਮਹਾਰਾਜ ਕਹਿੰਦੇ ਪਰਕਾ ਬੁਰਾ ਨਾ ਰੱਖੋ ਚੀ ਤੁਮਕੋ ਦੁੱਖ ਨਹੀਂ ਪਾਈ ਮੀਤ। ਮੈਂ ਡਿਟੇਲ 'ਚ ਨਹੀਂ ਗਿਆ, ਇਹ ਇਉਂ ਸਮਝੋ ਜੀ 10 ਨੇ ਜਿਹੜੇ ਵਿਘਨ ਨੇ, ਜਿਹੜੇ ਜਪ 'ਚ ਨਹੀਂ ਟਿਕਣ ਦਿੰਦੇ। ਉਸ ਤੋਂ ਬਾਅਦ ਜਦੋਂ ਗੁਰਮੰਤਰ ਚੱਲਦਾ, ਸਵੇਰੇ ਉੱਠਦਿਆਂ ਸਾਰ ਸ਼ੁਰੂ ਕਰ ਦਿਆ ਕਰੋ ਵਾਹਿਗੁਰੂ ਜੀ। ਅਤੇ ਹੁਣ ਕਈ ਤਾਂ ਬੰਦੇ ਇਸ ਤਿਆਰੀ 'ਚ ਰਹਿੰਦੇ ਆ ਵੀ ਗੁਰਦੁਆਰੇ ਜਾਵਾਂਗੇ, ਭਾਈ ਗ੍ਰੰਥੀ ਸਾਹਿਬ ਨੂੰ ਪੁੱਛਾਂਗੇ ਬੁਰਸ਼ ਤੋਂ ਪਹਿਲਾਂ ਜਪਣਾ ਕਿ ਬੁਰਸ਼ ਤੋਂ ਬਾਅਦ। ਹਫ਼ਤਾ ਉਹ ਬੁਰਸ਼ ਦੀ ਵੇਟ ਹੀ ਕਰਦੇ ਰਹਿੰਦੇ ਆ। ਬਾਬਾ ਜੀ ਨੇ ਕਿਹਾ ਨਹੀਂ ਉੱਠਦਿਆਂ ਸਾਰ, ਜਦੋਂ ਤੇ ਜਿੰਨੀ ਦੇਰ ਤੱਕ ਤੇਰੇ ਸਵਾਸ ਆ, ਮੈਂ ਤੇ ਇੱਥੋਂ ਤੱਕ ਇਹਨਾਂ ਇਸ਼ਨਾਨ ਕਰਦਿਆਂ ਬਾਥਰੂਮ ਗਿਆ, ਜਦੋਂ ਵੀ ਮੌਕਾ ਮਿਲਦਾ ਪਿਆ, ਜਿੰਨਾ ਲੁੱਟਿਆ ਜਾ ਸਕਦਾ ਰੱਜ ਕੇ ਲੁੱਟ ਲਓ, ਕਿਉਂਕਿ ਪ੍ਰਾਣ ਛੁੱਟ ਗਏ ਨਹੀਂ ਲੁੱਟਿਆ ਜਾਣਾ। ਲੁੱਟ ਪੈ ਗਈ ਰਾਮ ਨਾਮ 'ਤੇ, ਕਬੀਰ ਲੁੱਟਣਾ ਹੈ ਤੂੰ ਲੁੱਟ ਲੈ, ਰਾਮ ਨਾਮ ਹੈ ਲੁੱਟ। ਫਿਰ ਇਹ ਜਿਹੜਾ ਗੁਰਮੰਤਰ ਕਿਉਂ, ਇਹ ਕਿਉਂ ਮੈਂ ਸ਼ੁਰੂ ਕੀਤਾ, ਰਿਧਾ ਕਿਆ ਉਹਨਾਂ ਮਹਾਰਾਜ ਨੇ ਇਹ ਸ਼ਬਦ ਕਿਹਾ ਹੀ ਨਹੀਂ ਦੱਸਣਾ ਇੱਥੇ, ਕਿਉਂਕਿ ਰਿਧਾ ਜਿਹੜਾ ਹੈ ਉਹ ਉਸ ਤੋਂ ਅਗਲੀ ਅਵਸਥਾ ਹੈ ਜਾਪ ਤੋਂ। ਪਹਿਲਾਂ ਰਸਨਾ ਅਤੇ ਵਾਹਿਗੁਰੂ ਵਾਹਿਗੁਰੂ ਐਸਤਾ ਐਸਤਾ, ਅਤੇ ਜਦੋਂ ਜਪਣਾ ਹੈ 2 ਫੁਰਨੇ ਬਣਾ ਕੇ, ਉਹ ਹੈ ਅਤੇ ਮੈਨੂੰ ਵੇਖਦਾ ਅਤੇ ਸੁਣਦਾ ਵੀ ਪਿਆ ਹੈ, ਉਹਦੀ ਹਾਜ਼ਰੀ ਹੈ ਨਾ ਹਾਜ਼ਰੀ। ਬੰਦਾ ਨਾ ਵੀ ਹੋਵੇ ਹਾਜ਼ਰੀ ਮਹਿਸੂਸ ਕਰਨ ਲੱਗ ਪਏ। ਅਤੇ ਸੱਚੀ ਗੱਲ, ਅੱਜ ਤੁਹਾ ਇਸ ਮੁਲਕ ਦਾ ਸਿਸਟਮ ਜਿਹੜਾ ਹਾਜ਼ਰੀ ਕਰਕੇ ਚੱਲਦਾ ਪਿਆ, ਥਾਂ ਥਾਂ ਕੈਮਰੇ ਲੱਗੇ ਆ, ਸਾਰਿਆਂ ਦੇ ਅੰਦਰ ਥੋੜ੍ਹਾ ਸਿੱਧੇ ਹੋ ਗਏ ਆ। ਜਿਹੜਾ ਅਣਦਿਸਦਾ ਦੇਖਦਾ ਪਿਆ ਨਾ, ਬਸ ਇਹੀ ਬੰਦਿਆਂ ਨੂੰ ਸਿੱਧਾ ਬਣਾਈ ਬੈਠੇ। ਬੰਦਾ ਕੋਈ ਨਹੀਂ, ਇੱਕ ਐਨਰਜੀ ਦੇਖ ਰਹੀ ਹੈ ਨਾ ਜੀ, ਐਨਰਜੀ ਕਹਾਂਗੇ ਨਾ। ਪਰ ਵਾਹਿਗੁਰੂ ਸ਼ਬਦ ਜਪਦਿਆਂ ਮੈਨੂੰ ਵੇਖਦਾ ਹੈ, ਇਹੀ ਕਾਰਨ ਮੈਂ ਕਹਿੰਦਾ ਮੇਰਾ ਮਨ ਨਹੀਂ ਲੱਗਾ। ਪਰ ਜੇ ਤੂੰ ਸਦ ਸੁਣਦਾ ਸਣ ਵੇਖਣਾ, ਇਹ ਤਾਂ ਵੇਖੇਗਾ ਨਾ ਮੇਰੀ ਖਾਤਰ ਬੈਠਾ ਤੇ ਹੈ। ਜਦੋਂ ਪਹਿਲਾਂ ਰਸਨਾ ਨਾਲ, ਫਿਰ ਅੰਦਰ ਸਪਰਸ਼ ਕਰਦਾ, ਫਿਰ ਹਿਰਦੇ ਵੀ ਜਾਂਦਾ, ਫਿਰ ਗੁਰਮੁਖ ਦੱਸਦੇ ਆ ਜੀ, ਗੁਰਬਾਣੀ ਦੱਸਦੀ ਹੈ, ਨਾਮ ਰੋਮ ਰੋਮ 'ਚ ਰੱਜ ਜਾਂਦਾ, ਫਿਰ ਬ੍ਰਹਿਮੰਡ ਵਿੱਚੋਂ ਨਾਮ ਵਰਤਦਾ ਹੈ। ਸਭ ਕੁਝ ਇਕੱਠਾ ਹੀ, ਪਹਿਲਾਂ ਰਸਨਾ ਅਤੇ ਫਿਰ ਹਿਰਦੇ ਅੰਦਰ ਸਪਰਸ਼ ਕਰਦਾ। ਪਹਿਲਾਂ ਬੜਾ ਔਖਾ ਲੱਗਦਾ ਜੀ, ਇਕੱਲਾ ਘਿਓ ਨਹੀਂ ਪੀਣਾ ਚਾਹੀਦਾ। ਆ ਕਿਉਂ? ਗੁਰੂ ਸਾਹਿਬ ਨੇ ਕਿਹਾ ਸਿਮਰਨ ਕਰਨਾ ਅਤੇ ਹੱਥੀਂ ਸੇਵਾ ਨਹੀਂ ਕਦੀ ਛੱਡਣੀ। ਜਦੋਂ ਮੌਕਾ ਮਿਲੇ ਹੱਥੀਂ ਸੇਵਾ ਜ਼ਰੂਰ ਕਰੋ ਗੁਰਮੁਖੋ। ਜਿਹੜਾ ਬੰਦਾ ਇਕੱਲਾ ਘਿਓ ਹੀ ਪੀ ਜਾਂਦਾ ਮਰ ਜੂਗਾ, ਉਹਨੂੰ ਵਰਜਿਸ਼ ਕਰਨੀ ਚਾਹੀਦੀ ਹੈ। ਇਸ ਦੁਨਿਆਵੀ ਉਧਾਰ ਨੇ ਜਿਹਨੇ ਸਿਮਰਨ ਕਰਨਾ ਨਾਲ ਸੇਵਾ ਕਰੋ, ਸੇਵਾ ਕਰਦਿਆਂ ਨਾਲ ਸਿਮਰਨ ਕਰੋ, ਸ਼ਬਦ ਅੰਦਰ ਜਾਏਗਾ। ਜੇ ਕਹੋ ਜੀ ਦਾ ਸਿਲੇਬਸ ਕਿਹੜਾ ਇਹਦਾ, ਮੈਂ ਕਿਹਾ ਵੀ ਇਹ ਕੋਈ ਨਰਸਰੀ ਤੋਂ ਸ਼ੁਰੂ ਥੋੜ੍ਹਾ ਹੁੰਦਾ ਇੱਥੇ ਸਾਡੇ ਵਰਗੇ। ਮੈਂ ਕਿਹਾ ਮੈਨੂੰ 21 ਸਾਲ ਹੋ ਗਿਆ ਇੱਥੇ ਆਉਂਦਿਆਂ, ਮੈਂ ਤਾਂ ਉੱਥੇ ਖਲੋਤਾਂ ਜਿੰਨਾ ਸੁਣਿਆ, ਪਤਾ ਨਹੀਂ ਕਿੰਨੇ ਕੁ ਬੰਦਗੀ ਕਰਨ ਵਾਲੇ ਅੱਗੇ ਅੱਗੇ ਨਿਕਲ ਕੇ। ਕੀ ਸਿਲੇਬਸ ਇਹਦਾ? ਸਿਰਫ਼ ਗੁਰਪ੍ਰਸਾਦ ਬਖਸ਼ਿਸ਼ ਉਹਦੀ, ਇਹੀ ਸਿਮਰਨ ਖਿਰਦੇ 'ਚ, ਇਹੀ ਅੰਦਰ ਸਪਰਸ਼। ਫਿਰ ਗੁਰਮੁਖੋ ਇਹੀ ਸਿਮਰਨ ਖਿਰਦੇ 'ਚੋਂ ਨਿਕਲ ਕੇ ਜਦੋਂ ਰੋਮ ਰੋਮ ਚੱਲਦਾ, ਸਿਰਫ ਇੱਕ ਉਦਾਹਰਨ ਦੇ ਕੇ ਸਮਾਪਤੀ ਕਰਾਂਗਾ। ਗੁਰਮੁਖ ਰੋਮ ਰੋਮ ਹਰ ਧਿਆਵੈ, ਇੱਕ ਦੂਜੀ ਵੋ ਲੱਖ ਹੋਵੇ ਲਖਵੀਸ ਲੱਖ ਲੱਖ ਗੇੜਾ ਆਖੀਆਂ। ਮਹਾਰਾਜ ਦੇ ਵੇਲੇ ਐਸੇ ਸਿੱਖ ਸਨ, ਅੱਜ ਵੀ ਹੈਨ ਜੀ। ਇਹੀ ਮੈਂ ਬੇਨਤੀ ਉੱਥੇ ਕੀਤੀ ਸਨ ਉਜੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਕਹੋ ਵੀ ਸਿੱਖ ਮਰ ਗਏ, ਸਿੱਖ ਡੁੱਬ ਗਏ, ਕੋਈ ਨਹੀਂ ਰਿਹਾ। ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਮੇਰਾ ਮੁਰਸ਼ਦ ਸਦੀਵ ਕਾਲ ਲਈ ਹੈ ਅਤੇ ਕਮਾਈ ਵਾਲਾ ਵੀ ਸਦੀਵ ਕਾਲ ਲਈ ਹੈ। ਹੋ ਸਕਦਾ ਉਹ ਕਿਰਤ ਕਰਦਾ ਨਹੀਂ ਆਉਂਦਾ ਸਟੇਜ 'ਤੇ, ਆਪਣਾ ਟਰੱਕ ਚਲਾਉਂਦਾ ਵੀ ਬੰਦਗੀ ਕਰਦਾ, ਉਹ ਦਫ਼ਤਰ 'ਚ ਬੈਠਾ ਬੰਦਗੀ ਕਰਦਾ। ਅਤੇ ਮਹਾਰਾਜ ਕੀ ਕਰਦੇ ਸਨ, ਕਈ ਵਾਰੀ ਸਿੱਖਾਂ ਨੇ ਸਵਾਲ ਕਰਨੇ ਨਾ ਕਿ ਮਹਾਰਾਜ ਆਹ ਜਿਹੜੀ ਬਾਣੀ ਦੀ ਤੁੱਕ ਕਹਿੰਦੀ ਹੈ ਕੋਈ ਹੈ ਵੀ ਹੈ ਕਿ ਨਹੀਂ, ਅਤੇ ਮਹਾਰਾਜ ਨਾਲ ਹੀ ਐਡਰੈਸ ਦੇ ਦਿੰਦੇ ਫਲਾਣੀ ਤਾਂ ਤੁਰ ਜਾ। ਜਦੋਂ ਆਹ ਸ਼ਬਦ ਆਇਆ ਵੀ ਖਰਕ ਸੋਗ ਤੋਂ ਨਿਆਰਾ, ਅਤੇ ਮਹਾਰਾਜ ਨੇ ਕਿਹਾ ਗੁਰਮੁਖ ਮੈਂ ਤੈਨੂੰ ਸਮਝਾ ਤੇ ਦਿਆਂ, ਪਰ ਤੈਨੂੰ ਦੱਸਣਾ ਸਿੱਖੀ ਕਿੱਡੀ ਫੈਲੀ ਹੈ, ਜਾ ਭਾਈ ਭਿਖਾਰੀ ਦੇ ਘਰ ਚਲਾ ਜਾ, ਤੈਨੂੰ ਉੱਤਰ ਮਿਲ ਜਾਏਗਾ। ਭੇਜਿਆ ਮਹਾਰਾਜ ਨੇ ਨਾ, ਇੱਕ ਸਿੱਖ ਆਇਆ, ਇੱਕ ਕਿਤਾਬ ਹੈ ਬੜੀ ਪੁਰਾਣੀ ਨਵਨੀਤ, ਮੇਰਾ ਖਿਆਲ ਪ੍ਰਿੰਸੀਪਲ ਭਗਤ ਸਿੰਘ ਹੀਰਾ ਦੀ ਲਿਖੀ, ਨਾਮ ਬਾਰੇ ਬਹੁਤ ਸੋਹਣੀ ਕਿਤਾਬ ਹੈ, ਪਰ ਫਿਰ ਵੀ ਉਹ ਕਿਤਾਬ ਤਾਂ ਸੋਹਣੀ ਹੈ ਜੇ ਪ੍ਰੈਕਟਿਸ ਕਰਾਂਗੇ ਤਾਂ। ਉਂਝ ਤਾਂ ਗੁਰੂ ਗ੍ਰੰਥ ਸਾਹਿਬ ਬੜੇ ਸੋਹਣੇ ਆ, ਜੋ ਗੁਰੂ ਕਹੇ ਸੋਈ ਪਲ ਮੰਨੋ। ਉਹਦੇ 'ਚ ਉਹਨਾਂ ਇੱਕ ਘਟਨਾ ਦਿੱਤੀ ਰੋਮ ਰੋਮ ਧਿਆਨ ਬਾਰੇ। ਕਹਿੰਦੇ ਨੇ ਵੀ ਮਹਾਰਾਜ ਨੂੰ ਸਿੱਖ ਪੁੱਛਦਾ ਵੀ ਆਹ ਜਿਹੜਾ ਇੱਕ ਦੂਜੀ ਬੋ ਲੱਖ ਹੋਵੇ ਲਖਵੀਸ ਲੱਖ ਲੱਖ ਗੇੜਾ ਆਖੀਆਂ, ਏਕ ਨਾਮ ਜਗਦੀਸ਼, ਇਹ ਕਿਵੇਂ? ਸਤਿਗੁਰੂ ਕਹਿੰਦੇ ਆ ਇੱਕ ਰਸਨਾ ਸ਼ੁਰੂ ਕਰਦੀ ਹੈ, ਅਖੀਰ 'ਤੇ ਰਸਨਾ ਇੱਕ ਇੱਕ ਰਸਨਾ ਨਾਮ ਜੀ ਬਣ ਜਾਂਦੀ, ਗੁਰਮੁਖ ਰੋਮ ਰੋਮ ਹਰ ਧਿਆਵੈ। ਅਤੇ ਕਹਿੰਦਾ ਮਹਾਰਾਜ ਇਹ ਤੁਕਾਂ ਲਿਖਿਆ ਕੋਈ ਹੈ? ਸਤਿਗੁਰੂ ਨੇ ਗੁਜਰਾਤ ਭੇਜਿਆ, ਮਾਂਗਟ ਪਾਕਿਸਤਾਨ ਜਿਹੜਾ ਰਹਿ ਗਿਆ। ਭਾਈ ਬੰਨੋ ਉਹ ਗਿਆ ਜੀ, ਭਾਈ ਬੰਨੋ ਘਿਓ ਦਾ ਕੰਮ ਸੀ, ਉਹ ਘਿਓ ਦਾ ਕੰਮ ਪਿਆ ਕਰਦੇ ਆ ਅਤੇ ਆਪਣੇ ਗਾਹਕਾਂ ਨਾਲ ਉਲਝੇ ਆ। ਉਹਦੇ ਮਨ 'ਚ ਹੈ ਮਹਾਰਾਜ ਕਿੱਥੇ ਭੇਜ ਦਿੱਤਾ ਇਹ ਬੰਦਾ, ਤਾਂ ਕੰਜੂਸ ਲੱਗਦਾ ਪਿਆ, ਨਾ ਤੇ ਘਿਓ ਘੱਟ ਵੱਧ ਨਹੀਂ ਕਰਦਾ, ਨਾ ਪੈਸੇ। ਅਤੇ ਇਹਨੇ ਜਾ ਕੇ ਮਿਲਿਆ, ਕਹਿੰਦਾ ਮਹਾਰਾਜ ਮੈਂ ਤਾਂ ਘਿਓ ਕਿਉਂ ਨਹੀਂ ਲੈਣਾ, ਮੈਂ ਤਾਂ ਦਰਸ਼ਨ ਕਰਨਾ ਆ ਤੁਹਾਡੇ। ਘਰ ਲੈ ਗਿਆ, ਜਲ ਪਾਣੀ ਛਕਾਇਆ। ਇਹਦੇ ਮਨ 'ਚ ਫੁਰਨਾ ਸੀ ਵੀ ਮਹਾਰਾਜ ਨੇ ਜਿੱਥੇ ਘੱਲਿਆ ਇਹ ਬੰਦਾ ਕੀ ਹੋ ਜਿਹਾ। ਉਹਨੇ ਸਮਝ ਲਿਆ, ਕਹਿੰਦਾ ਵੀ ਇੱਕ ਕੰਮ ਕਰੀ ਸਿੱਖਾਂ, ਮੇਰੇ ਨਾਲ ਹੱਥ ਵਟਾਈ, ਸਾਡੇ ਅੰਦਰ 3 ਮੱਟ ਭਰੇ ਪਏ ਨੇ, ਘੜੇ, ਮੱਟ ਘੜੇ ਨੂੰ ਕਹਿੰਦੇ ਸਨ ਜੀ, 3 'ਤੇ ਕੱਪੜਾ ਬੰਨਿਆ। ਮੈਂ ਕਿਤਾਬ ਦਾ ਜ਼ਿਕਰ ਤਾਂ ਇਸ ਕਰਕੇ ਕੀਤਾ ਵੀ ਮੈਂ ਪੜ੍ਹਨਾ ਤਾਂ ਨਹੀਂ, ਇਸ ਕਰਕੇ ਵੀ ਕਿਸੇ ਦੇ ਮਨ 'ਚ ਹੋਵੇ ਕਿੱਥੋਂ ਗੱਲ ਆਈ। ਉਹ ਕਹਿੰਦੇ ਉਹਦੇ 'ਚ ਇੱਕ ਘੜੇ 'ਚ ਪਾਣੀ ਹੈ, ਇੱਕ ਘੜੇ 'ਚ ਸਰੋਂ ਦਾ ਤੇਲ ਹੈ, ਅਤੇ ਇੱਕ ਘੜੇ 'ਚ ਘਿਓ ਹੋਵੇ, ਅਤੇ ਬਿਨਾਂ ਮੂੰਹ ਖੋਲਣ ਤੋਂ ਪਹਿਚਾਣ ਕੇ ਲਿਆਉਣਾ। ਪਤਾ ਲੱਗ ਗਿਆ ਮੇਰੇ ਬਾਰੇ ਸ਼ੰਕਾ ਬਣਾ ਬੈਠਾ ਵੀ ਮੈਂ ਕੰਮ ਕਰਨਾ, ਕਿਉਂਕਿ ਅਸੀਂ ਤਾਂ, ਮੈਂ ਉਹ ਦਿਨ ਕਿਹਾ ਬਾਬਾ ਜੀ ਦੀਆਂ ਜਿੰਨੀਆਂ ਤਸਵੀਰਾਂ ਬਣਾਈਆਂ ਨਾ, ਜਾਂ ਤਾਂ ਮਹਾਰਾਜ ਦੇ ਅੱਗੇ ਫਰੂਟ ਪਏ ਆ, ਜਾਂ ਮਹਾਰਾਜ ਪਿੱਛੇ ਵੱਡੇ ਆਸਣ ਲੱਗਾ। ਪਿਆਰਿਓ, ਗੁਰੂ ਰਾਮਦਾਸ ਤਾਂ 21 ਸਾਲ ਗੋਇੰਦਵਾਲ ਸੇਵਾ ਕੀਤੀ, ਉਹ ਤਾਂ ਕਿਤੇ ਨਹੀਂ ਮਿਲਦਾ। ਥੜੇ ਬਣਾਏ ਬਾਬਾ ਜੀ ਨੇ, 18 ਸਾਲ ਹਲ ਵਾਹਿਆ। ਉਹਦਾ ਸ਼ੰਕੇ 'ਚ ਆ ਗਿਆ, ਉਹਨੇ ਕਿਹਾ ਘਿਓ ਵਾਲਾ ਲਿਆਈ ਪਰ ਉੱਤੋਂ ਕੱਪੜਾ ਨਹੀਂ ਖੋਲ੍ਹਣਾ। ਉਹਨੇ ਵੇਖਿਆ 3 ਨੂੰ ਹੱਥ ਮਾਰਿਆ, ਜਿੱਥੇ ਪਾਣੀ ਸੀ ਉਹ ਬਾਹਰ ਸਿੰਮੇ, ਥਿੰਦੇ ਦਾ ਪਤਾ ਲੱਗਿਆ, ਔਰ ਘੜੇ ਵਾਲਾ ਚੁੱਕ ਲਿਆ ਜਿਹੜਾ ਘਿਓ ਵਾਲਾ। ਜਦੋਂ ਲਿਆਇਆ ਤਾਂ ਭਾਈ ਬੰਨੂ ਕਹਿੰਦਾ ਉਹ ਉੱਤੋਂ ਮੂੰਹ ਬੰਦ ਸੀ, ਤੈਨੂੰ ਕਿਵੇਂ ਪਤਾ ਲੱਗ ਗਿਆ ਘਿਓ ਹੋਵੇ? ਉਹ ਕਹਿੰਦਾ ਮੂੰਹ ਬੰਦ ਸੀ, ਪਰ ਮੂੰਹ ਬੰਦ ਤੋਂ ਵੀ ਪਤਾ ਲੱਗ ਜਾਂਦਾ, ਕਿਉਂਕਿ ਘਿਓ ਇਹਦੇ ਅੰਦਰ ਰਚ ਗਿਆ ਹੈ, ਇਹਦੇ ਕੰਢੇ 'ਤੇ ਬਾਹਰ ਆਇਆ, ਥਿੰਦਾ ਦੱਸਦਾ ਪਿਆ ਇਹਦੇ 'ਚ ਘਿਓ ਹੈ। ਭਾਈ ਬੰਨੂ ਕਹਿੰਦਾ ਤੂੰ ਕਿਹੜੇ ਸ਼ੰਕੇ ਬਣਾਈ ਬੈਠਾ ਸਾਡੇ ਲਈ? जे अंदर घ्यो होवे तां घड़े च जरूर रचेगा। जिस काम लई तैनूं गुरु अर्जुन देव ने भेजी है, कमाई मेरी नहीं, अंदर गुरु की कृपा ना नाम वरतेगा तो रोम रूम च जरूर रचेगा। इन्नी गल सुनी तो चरणा च डिग पिया। कहिंदे उन्हें चुक के जो सीने ना लाया, सच्ची मुची भाई बनो दे रोम रोम विचों गुरु की आवाज़ भी आती सी। फिजिकल भी आती है, अंदर वरदी है। सतगुरु ने अज वचन किया, अपजसंग मिटंत सत पुत्र है, सिमर तबे हृदय गुरमंत्र ने। जिहड़ा गुरमंत्र नूं चेते करदा है, उस पुत्र की कमाई करके उस परिवार का अपजस भी मिट जाता है, सिमरन उहदी बदनामी मिटा देंदा है। सतगुरु वचन करदे आ कि भाई सिखो कि देखो कि प्रीतम भगवान अचुत। प्रीतम दर्थ असीं कर चुके हैं, जिहड़ा सब नूं प्यार करदा प्यारा भगवान दर्थ वाहगुरु, अचुत दर्थ जिन्हें नाश नहीं होना, अडिग अडोल, मेरा वाहगुरु अडोल सब नूं पाउण वाला। नानक संसार सागर तारने, कला वह बच्चे ही नहीं तरदा, जिहड़ा जिहड़ा भी गुरु के मंत्र नूं जपेगा वह संसार सागर तो तरेगा। आओ गुरमंत्र दृढ़ होना है अमृत की दात लैके। गुरु गोबिंद सिंह पंजां विच वरतदे आ जी, गुरु ग्रंथ साहब की हजूरी च जदों पंज प्यारे साहब गुरमंत्र दृढ़ कराते हैं। ठीक है तुसीं अजे नहीं छकिया, सुन के उठ के चले जाना भी कोई नहीं, पर मैं तुहानूं एक बेनती करा, इस जन्म च पालो, कम बन जाजेगा। तो जे आप देख के ना चमक दमक अगला जन्म अगले साल अगला, वह नहीं, ये नहीं जी दोबारा लभना। अज आ जाइए तो ठीक। गुरु अमरदास कहिंदे ने कई जूना भटक के फिर आएगा, तो फिर शब्द सुनेगा, फिर तां पार उतारा, अनेक जूनी भरम आवे बिन सतगुरु मुक्त ना पाए। फिर मुक्त पाए लाग चरनी सतगुर शब्द। आ गुरमंत्र सुनाया गुरु ने, वाहगुरु गुरु शब्द सुनाया। शब्द का बहुत बहुत धन्यवाद जी, मेरे तो बहुत भुलां हुई ने, बख्श दिया जे। कल नूं गुरु साहब कहिंदे ने जिहड़ा सिमरन करदा है वह कहिंदा मरणंग बिसरनंग गोबिंदा है, जीवन घर नाम त्यावण है। त्यावना ही जिंदगी है, विछड़ जाना विसार देना मौत है। जिन्ना जाने जी सदके जाओ, जिन्ना नाम च थोड़ी जी हाजरी लवानी है कृपा करियो, ते टेक के बैठ के सारे प्यार अदब नाल उचारण करो जी। वाखे गुरु जिमें कल बेनती की सी, पहला दास फिर सिंह फिर बीबिया, क्योंकि इच पता लगता भी केड़ा पासा नहीं बोलता पिया, ते नाले सिमरन दी गूंज बनती है। करो कृपा जी। वाखे गुरु वाह वाह सिंगो तुसी भी। वाखे गुरु।